ਮਾਈ ਭਾਈ ਰਲ ਕੇ ਗੁਰਮੰਤਰ ਦਾ ਜਾਪ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਗੁਰਮੰਤਰ ਦਾ ਅੰਮ੍ਰਿਤ ਪਾਨ ਕਰੋ, ਸਾਰੇ ਕਿਰਪਾ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। 50 ਸਾਲ ਹੋਰ ਪਿੱਛੇ ਚਲੇ ਜਾਓ, ਕਿਤੇ ਕੋਈ ਡੰਡੀ ਹੁੰਦੀ ਸੀ, ਉਸ ਡੰਡੀ ਤੋਂ ਬੰਦਾ ਗੁਜ਼ਰਦਾ ਸੀ, ਕਿਤੇ ਪਾਣੀ ਆ ਜਾਂਦਾ ਸੀ, ਕਿਤੇ ਕੰਡਿਆਲੇ ਰਸਤੇ ਆ ਜਾਂਦੇ ਸਨ। ਸੱਚ ਹੈ ਕਿ ਜਿਉਂ ਜਿਉਂ ਕੋਈ ਚੱਲਿਆ, ਚੱਲਣ ਨਾਲ ਮਾਰਗ ਬਣਿਆ ਹੈ, ਚੱਲਣ ਨਾਲ ਰਸਤਾ ਬਣਿਆ ਹੈ। ਇੱਕ ਚੱਲਿਆ, ਇੱਕ ਤੋਂ ਬਾਅਦ ਦੂਸਰਾ ਚੱਲਿਆ, ਤੀਸਰਾ ਚੱਲਿਆ। ਰਸਤੇ ਖੁਸ਼ਕੀ ਦੇ ਵੀ ਹਨ, ਰਸਤੇ ਪਾਣੀ ਦੇ ਵੀ ਹਨ। ਪਾਣੀ ਦੇ ਮਾਰਗ ਜੋ ਬਣਾਏ ਅਸੀਂ ਉਸਨੂੰ ਪਤਨ ਕਿਹਾ, ਕਿ ਨਦੀ ਦਾ ਪਤਨ ਕਿੱਥੇ ਕੁ ਹੈ। ਲੋਕ ਉਸ ਪਤਨ ਤੋਂ ਲੰਘਦੇ ਸਨ ਕਿ ਲੰਘਣ ਵਾਸਤੇ ਇਹ ਮਾਰਗ ਠੀਕ ਹੈ, ਇੱਥੇ ਪਾਣੀ ਘੱਟ ਹੈ ਜਾਂ ਇੱਥੇ ਕੋਈ ਖਤਰਾ ਨਹੀਂ। ਰਸਤੇ ਆਕਾਸ਼ ਦੇ ਵੀ ਹਨ, ਐਸੇ ਐਸੇ ਖਤਰਨਾਕ ਰਸਤੇ ਨੇ, ਜਹਾਜ਼ ਗਿਰ ਸਕਦਾ, ਚਲਾਉਣ ਵਾਲੇ ਬਚਾਉਂਦੇ ਨੇ ਕਿ ਉਹ ਜੋ ਖਾਲੀ ਥਾਂ ਹੈ ਜਿੱਥੇ ਹਵਾ ਨਹੀਂ, ਜਹਾਜ਼ ਇੱਥੋਂ ਕਿਤੇ ਗਿਰ ਨਾ ਜਾਏ। ਇਹ ਤਿੰਨ ਆਮ ਰਸਤੇ 'ਤੇ ਖੋਜ ਵਿੱਚ ਆਏ, ਇੱਕ ਰਸਤਾ ਖੁਸ਼ਕੀ ਦਾ, ਇੱਕ ਰਸਤਾ ਪਾਣੀ ਦਾ, ਇੱਕ ਰਸਤਾ ਆਕਾਸ਼ ਦਾ, ਚੌਥਾ ਇੱਕ ਮਾਰਗ ਹੋਰ ਹੈ। ਇਹ ਮਾਰਗ ਤਿੰਨ ਸੰਸਾਰ ਤੱਕ ਹੀ ਪਹੁੰਚਾਉਂਦੇ ਨੇ, ਚੌਥਾ ਮਾਰਗ ਹੈ ਜੋ ਕਰਤਾਰ ਤੱਕ ਪਹੁੰਚਾਉਂਦਾ ਹੈ, ਉਸਨੂੰ ਕਿਹਾ ਧਰਮ ਦਾ ਰਸਤਾ। ਉਹ ਧਰਮ ਦਾ ਮਾਰਗ ਹੈ, ਉਹ ਕੇਵਲ ਅਤੇ ਕੇਵਲ ਸਤਿਗੁਰੂ ਨੇ ਬਣਾਇਆ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਏ। ਇਹ ਮਾਰਗ ਗੁਰੂ ਨੇ ਬਣਾਇਆ, ਸੁਰਤ ਸ਼ਬਦ ਦਾ ਮਾਰਗ ਹੈ। ਸੁਰਤ ਸ਼ਬਦ ਦੇ ਮਾਰਗ ਦੇ ਮੇਲ ਵਿੱਚੋਂ ਲਿਵ ਪੈਦਾ ਹੁੰਦੀ ਹੈ, ਔਰ ਲਿਵ ਨਾਲ ਜੁੜ ਕੇ ਬੰਦਾ ਪਰਮਾਤਮਾ ਤੱਕ ਪਹੁੰਚ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਨੇ ਮਾਰਗ ਵੇਖਿਆ, ਮਾਰਗ ਹੋਰ ਬਹੁਤ ਸਨ, ਬਹੁਤ ਮਾਰਗ ਇਜ਼ਾਦ ਹੋਏ, ਤੁਰਨ ਵਾਲੇ ਚੱਲਦੇ ਸਨ, ਪਤਾ ਨਹੀਂ ਕੋਈ ਪਹੁੰਚਿਆ ਨਹੀਂ ਪਹੁੰਚਿਆ, ਉਹਨਾਂ ਨੂੰ ਪਤਾ ਹੋਵੇ। ਭਾਈ ਗੁਰਦਾਸ ਸਾਹਿਬ ਜੀ ਨੇ ਵੇਖਿਆ, ਬੜਾ ਇਹਨਾਂ ਦਾ ਅਨੁਭਵ ਹੈ। ਕਹਿੰਦੇ ਨੇ ਪਹਿਲੀ ਗੱਲ ਇਹ ਸਮਝ, ਪਰਮਾਤਮਾ ਤੇਰੇ ਤੋਂ ਦੂਰ ਨਹੀਂ, ਪਰਮਾਤਮਾ ਨਾ ਦੂਰ ਹੈ ਨਾ ਤੂੰ ਗਵਾਇਆ, ਹਉਮੈ ਕੇਵਲ ਰੋਕ ਹੈ, ਵਿੱਚ ਅਭਿਮਾਨ ਹੈ, ਹੰਕਾਰ ਹੈ, ਹੰਕਾਰ ਕਿਵੇਂ ਮੁੱਕੇ। ਸੁਖਮਨੀ ਸਾਹਿਬ ਜੀ ਦਾ ਪਾਠ ਹੁਣੇ ਆਪਨੇ ਸਰਵਣ ਕੀਤਾ। ਐਸੇ ਐਸੇ ਪ੍ਰੇਮੀ ਹਨ ਜਿਹੜੇ ਕਹਿੰਦੇ ਨੇ ਜੀ ਅਸੀਂ 10-10, 20-20, 50-50 ਪਾਠ ਰੋਜ਼ਾਨਾ ਕਰਦੇ ਹਾਂ, ਮੁਬਾਰਕ ਹੈ। ਧੰਨ ਨੇ ਉਹ ਜਿਨ੍ਹਾਂ ਨੇ ਸੁਖਮਨੀ ਸਾਹਿਬ ਨੂੰ ਸਮਝਿਆ। ਕੁਛ ਤਾਂ ਐਸੇ ਨੇ ਜਿਹੜੇ ਕਹਿੰਦੇ ਨੇ ਜੀ ਸਾਡੇ ਘਰ ਵੀ ਸੁਖਮਨੀ ਸਾਹਿਬ ਹੈ। ਮੈਂ ਫਿਰ ਪੁੱਛਦਾ ਕਿ ਤੁਹਾਡੇ ਘਰ ਸੁਖਮਨੀ ਸਾਹਿਬ ਕਿਵੇਂ ਹੈ? ਕਹਿੰਦੇ ਨੇ ਬੜਾ ਸੁੰਦਰ ਗੁਟਕਾ ਰੁਮਾਲ ਵਿੱਚ ਲਪੇਟ ਕੇ ਅਸੀਂ ਆਦਰ ਨਾਲ ਰੱਖੇ ਹੈ, ਇਹ ਘਰ 'ਚ ਸੁਖਮਨੀ ਸਾਹਿਬ ਹੈ। ਮਸ਼ੀਨੀ ਯੁੱਗ ਹੈ, ਕੁਛ ਐਸੇ ਨੇ ਕਿ ਸੁਖਮਨੀ ਸਾਹਿਬ ਦੀ ਟੇਪ ਹੈ ਲਗਾ ਦੇਣੇ, CD ਲਗਾ ਦੇਣੇ ਆ। ਖਿਮਾ ਕਰਨਾ, ਸੁਖਮਨੀ ਸਾਹਿਬ ਦਾ ਟਿਕਾਣਾ ਕਿਹੜਾ, ਥਾਂ ਕਿਹੜਾ ਜਿੱਥੇ ਇਸਨੇ ਵਸਣਾ? ਸਪਸ਼ਟ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਸੁਖਮਣੀ ਇਹ ਅੰਮ੍ਰਿਤ ਨਾਮ ਕਿਸੇ ਅਲਮਾਰੀ ਦਾ ਸ਼ਿੰਗਾਰ ਨਹੀਂ ਜਾਂ ਕੋਈ ਹੋਰ ਇਸਦਾ ਟਿਕਾਣਾ ਨਹੀਂ। ਇਸਦਾ ਟਿਕਾਣਾ ਤਾਂ ਕੇਵਲ ਭਗਤ ਜਨਾਂ ਦਾ ਮਨ ਹੈ। ਪਰਮਾਤਮਾ ਦੇ ਨਾਮ ਦਾ ਵਾਸਾ ਹੋਵੇ ਸਾਡੇ ਮਨ ਵਿੱਚ, ਸੁੱਖਾਂ ਦੀ ਮਣੀ ਹੈ ਅਕਾਲ ਪੁਰਖ ਦਾ ਨਾਮ। ਪਰਮਾਤਮਾ ਦਾ ਨਾਮ ਇਸ ਬਾਣੀ ਦੇ ਵਿੱਚ ਬੜੇ ਮਸਲੇ ਹੱਲ ਕੀਤੇ ਨੇ। ਮਨ ਕਾਮਣਾ ਤੀਰਥ ਦੇਹ ਛੁਟੈ, ਇਹ ਹਉਮੈ ਮੁਕਾਉਣ ਵਾਸਤੇ ਕਿੰਨੇ ਔਖੇ ਔਖੇ ਕੰਮ ਲੋਕਾਂ ਕੀਤੇ ਨੇ। ਮਨੋ ਦੀ ਮਨ ਦੀ ਕਾਮਣਾ ਐਸੀ ਬਣ ਜਾਏ ਕਿ ਕਿਸੇ ਤੀਰਥ 'ਤੇ ਜਾਵਾਂ ਅਤੇ ਉੱਥੇ ਜਾ ਕੇ ਸਰੀਰ ਛੱਡਦੇ ਹਾਂ, ਛੱਡੇ ਆ ਅਨੇਕਾਂ ਛੱਡੇ ਆ। ਸਵਾਮੀ ਰਾਮ ਤੀਰਥ ਜਿਸ ਨੇ ਵਿਧਾਨ ਦਾ ਬੜਾ ਪ੍ਰਚਾਰ ਕੀਤਾ, USA ਅਮੈਰੀਕਾ ਜਦੋਂ ਇਹ ਗਿਆ, ਇੰਨਾ ਪ੍ਰਭਾਵਸ਼ਾਲੀ ਵਿਅਕਤੀ ਸੀ ਕਿ ਪ੍ਰੈਜ਼ੀਡੈਂਟ ਇਸ ਨੂੰ ਮਿਲਣ ਵਾਸਤੇ ਆਪ ਆਉਂਦਾ ਸੀ। USA ਦਾ ਪ੍ਰੈਜ਼ੀਡੈਂਟ ਮਿਲਣ ਵਾਸਤੇ ਆਉਣਾ, ਬੜਾ ਪੜ੍ਹਿਆ ਲਿਖਿਆ ਬੰਦਾ ਸੀ। ਅੰਤ ਜਦੋਂ ਸਮਾਂ ਆਇਆ, ਇਸਨੇ ਗੰਗਾ ਵਿੱਚ ਛਾਲ ਮਾਰੀ ਅਤੇ ਆਪਣੇ ਆਪ ਦਾ ਅੰਤ ਕਰ ਲਿਆ। ਇਸ ਦਾ ਅੰਤ ਹੋਇਆ ਗੰਗਾ ਵਿੱਚ ਛਾਲ ਮਾਰ ਕੇ। ਅਨੇਕਾਂ ਐਸੇ ਨੇ ਜਿਨ੍ਹਾਂ ਨੇ ਕੀ ਕੀਤਾ, ਆਪਣਾ ਆਪਾ ਤੀਰਥਾਂ 'ਤੇ ਜਾ ਕੇ ਛੱਡਿਆ। ਮੈਂ ਤਾਂ ਸਮਝਦਾ ਹਾਂ ਇੱਕ ਕਿਸਮ ਦੀ ਆਤਮ ਹੱਤਿਆ ਸੀ, ਪਾਣੀ ਵਿੱਚ ਡੁੱਬ ਮਰਨਾ ਜਾਂ ਕਿਸੇ ਹੋਰ ਢੰਗ ਨਾਲ ਮੌਤ ਦੇ ਮੂੰਹ ਵਿੱਚ ਜਾ ਪੈਣਾ। ਮਨ ਕਾਮਣਾ ਤੀਰਥ ਦੇ ਛੁਟੈ, ਗਰਭ ਗੁਮਾਨ ਨ ਮਨ 'ਤੇ ਹੁਟੈ। ਹੰਕਾਰ ਮਨ ਤੋਂ ਇਸ ਤਰ੍ਹਾਂ ਨਹੀਂ ਮੁੱਕਦਾ। ਨਿਮੁਖ ਨਿਮੁਖ ਕਰ ਸਰੀਰ ਕਟਾਵੈ, ਤੋ ਵੀ ਹੋਮੈ ਮੈਲ ਨਾ ਜਾਵੈ। ਇੱਥੇ ਤੱਕ ਕਰ ਦਿੱਤਾ ਕਿ ਰੱਤੀ ਰੱਤੀ ਕੱਟ ਕੇ ਆਪਣੇ ਆਪ ਨੂੰ ਅੱਗ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਅਗਨ ਮਾਹੇ ਹੋਮਤ ਪ੍ਰਾਣ, ਹੋਮਤ ਦਾ ਅਰਥ ਹੈ ਹੋਮ ਕਰਦੇ ਹਨ, ਆਪਣੀ ਜਿੰਦ ਦਾ ਹੀ ਹੋਮ ਕਰਦੇ ਨਾ, ਅੱਗ ਵਿੱਚ ਆਪਣੇ ਆਪ ਨੂੰ ਜਲਾ ਦੇਣਾ। ਕਨਕ ਅਸਵ ਹੈਵਰ ਭੂਮ ਦਾਨ, ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਵੀ ਹਉਮੈ ਮਹਿਲ ਨਾ ਜਾਵੈ। ਹਉਮੈ ਦੀ ਮਹਿਲ ਨਹੀਂ ਮੁੱਕਦੀ। ਇੱਕ ਰਿਸ਼ੀ ਦਾ ਪੁੱਤਰ ਚਿਖਾ ਚਿਨ ਕੇ ਬੈਠ ਗਏ। ਬਾਪ ਨੇ ਕਿਹਾ ਕੀ ਕਰਨ ਲੱਗਾ? ਕਹਿਣ ਲੱਗਾ ਬਾਕੀ ਸਭ ਕੁਛ ਕਰਕੇ ਵੇਖ ਲਿਆ, ਮਨ ਨਹੀਂ ਟਿਕਿਆ, ਮੈਂ ਅਗਨ ਸਮਾਧੀ ਲਵਾਂਗਾ। ਕਹਿਣ ਲੱਗਾ ਬੇਟਾ ਕੱਪੜਾ ਜਲਾਇਆ ਕੀ ਹੋਵੇਗਾ, ਇੱਕ ਜਲਾਏਗਾ ਰੱਬ ਨਵਾਂ ਦੇ ਦੇਵੇਗਾ। ਤੂੰ ਇਹ ਸਰੀਰ ਸਾੜ ਦੇਵੇਂਗਾ, ਉਹ ਸਰੀਰ ਫਿਰ ਦੇ ਦੇਵੇਗਾ। ਹੋ ਸਕਦਾ ਅੱਗੋਂ ਕਿਸੇ ਪਸ਼ੂ ਦਾ ਦੇ ਦੇਵੇ, ਫਿਰ ਕੀ ਕਰੇਗਾ। ਬਾਣੀ ਵਿੱਚ ਐਸੀਆਂ ਪੰਕਤੀਆਂ ਹਨ ਨਾ, ਚਾਰ ਪਾਮ ਦੁਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਂਧਨ, ਕੋਦੋ ਗੋ ਪੁਸ ਖਈ ਹੈ। ਕੱਪੜਾ ਵੀ ਹੋ ਸਕਦਾ ਹੁਣ ਨਾਲੋਂ ਵੀ ਕੋਈ ਨਿਕੰਮਾ ਮਿਲੇ, ਫਿਰ ਕੀ ਕਰੇਗਾ, ਹੁਣ ਤਾਂ ਠੀਕ ਹੈ। ਸਮਝਣ ਵਾਲੀ ਗੱਲ ਸਮਝ, ਹਉਮੈ ਨੂੰ ਮੁਕਾਉਣ ਵਾਸਤੇ ਬੰਦੇ ਨੇ ਤਨ ਨੂੰ ਮੁਕਾਇਆ, ਇਹਨੂੰ ਕੌਣ ਸਮਝਾਵੇ? ਤਨ ਮੁਕਾਇਆ ਮਨ ਕਿਵੇਂ ਮੁੱਕ ਜਾਏਗਾ? ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਉਦਾਸੀ ਵੇਲੇ ਤੀਰਥਾਂ 'ਤੇ ਗਏ ਨੇ, ਤੀਰਥ ਯਾਤਰਾ ਲਈ ਨਹੀਂ ਸਨ ਗਏ, ਯਾਤਰਾ ਉਹਨਾਂ ਦੀ ਤਾਂ ਹੋਰ ਹੈ। ਉਹ ਤੀਰਥ ਹਮਰਾ ਹਰ ਕੋ ਨਾਮ, ਤੀਰਥ ਸ਼ਬਦ ਵਿਚਾਰ ਹੈ, ਤੀਰਥ ਸਾਧ ਸੰਗਤੀ ਹੈ। ਗੁਰੂ ਦਾ ਤੀਰਥ ਹੈ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਤੀਰਥ ਨਹਾਉਣਾ ਤੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਬਾਹਰ ਉਹ ਗਏ ਕਿ ਸਮਝਾਈਏ ਲੋਕਾਂ ਨੂੰ ਤੀਰਥ ਅਸਲ ਕਿਹੜਾ। ਪ੍ਰਯਾਗਰਾਜ ਗਏ, ਇੱਥੇ ਇੱਕ ਬੋਹੜ ਸੀ, ਬਹੁਤ ਵੱਡਾ ਰੁੱਖ, ਅਕੁਸ਼ਿਆ ਵੱਟ ਉਸਦਾ ਨਾਮ ਸੀ, ਕਿ ਪਰਲੋ ਵੇਲੇ ਵੀ ਇਹ ਖਤਮ ਨਹੀਂ ਹੁੰਦਾ। ਜਿਹੜਾ ਇਸ ਉੱਤੋਂ ਚੜ੍ਹ ਕੇ ਛਾਲ ਮਾਰ ਕੇ ਮਰ ਜਾਏ ਉਹ ਸਿੱਧਾ ਬੈਕੁੰਠ ਪੁੱਜ ਜਾਂਦਾ। ਹੁਣ ਜਾਣ ਵਾਲੇ ਨੇ ਤਾਂ ਆ ਕੇ ਦੱਸਣਾ ਕੋਈ ਨਹੀਂ ਕਿ ਮੈਂ ਕਿਹੜੇ ਪਾਸੇ ਗਿਆ। ਪਿਛਲਿਆਂ ਨੇ, ਇਹ ਸੰਸਾਰ ਐਸਾ ਹੈ, ਬੁਰੇ ਕਰਮ ਕਰਕੇ ਜਿਹੜੇ ਬੁਰੀ ਮੌਤੇ ਵੀ ਮਰ ਜਾਣ, ਪ੍ਰੋਤ ਉਹਨਾਂ ਨੂੰ ਵੀ ਸੱਚਖੰਡ ਵਾਸੀ ਕਹਿ ਦਿੰਦੇ ਆ। ਵਿਗੜਦਾ ਵੀ ਕੀ ਹੈ, ਕਹਿਣਾ ਹੀ ਹੈ ਸੱਚਖੰਡ ਵਾਸੀ ਹੋ ਗਏ ਹੈ। ਨਹੀਂ, ਇਹ ਤਾਂ ਕੋਈ ਆ ਕੇ ਦੱਸੇ ਮੈਂ ਕਿਹੜੀ ਮੁਸੀਬਤ ਵਿੱਚ ਫਸੇ ਹਾਂ ਤਾਂ ਪਤਾ ਲੱਗੇ। ਬੋਹੜ ਤੋਂ ਡਿੱਗ ਕੇ ਜਿਹੜਾ ਮਰ ਜਾਏ ਬੈਕੁੰਠ ਚਲਾ ਜਾਂਦਾ। ਜਗਨਨਾਥਪੁਰੀ ਵਿੱਚ ਰੱਥ ਦੇ ਥੱਲੇ ਲੋਕ ਆਉਂਦੇ ਸਨ, ਜਿਹੜਾ ਗਰਦਨ ਦੇ ਕੇ ਮਰ ਜਾਏ ਰੱਥ ਦਾ ਪਹੀਆ ਉੱਪਰੋਂ ਲੰਘ ਜਾਏ ਮੁਕਤ ਹੋ ਜਾਂਦਾ। ਕਾਂਸ਼ੀ 'ਚ ਆਰਾ ਸੀ, ਬਹੁਤੀ ਦੇਰ ਨਹੀਂ ਹੋਈ ਉਹਨੂੰ ਬੰਦ ਹੋਇਆ। ਇਹ ਹੁਕਮਨ ਬੰਦ ਕੀਤਾ ਗਿਆ ਸੀ, ਆਰੇ ਥੱਲੇ ਲੋਕ ਆ ਕੇ ਆਪਣਾ ਸਿਰ ਦਿੰਦੇ ਸਨ, ਕੱਟੇ ਜਾਂਦੇ ਸਨ। ਉਹ ਵੀ ਪੰਕਤੀ ਸੋਠ ਰਾਗ ਵਿੱਚ ਹੈ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ, ਮਨ ਕੀ ਮਹਿਲ ਨਾ ਉਤਰ ਹੈ ਇਹ ਵਿਧ ਜੇ ਲੱਖ ਯਤਨ ਕਰਾਏ। ਇਹ ਯਤਨ ਕੀਤੇ ਗਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਨੇ ਬਿਲਕੁਲ ਸਿੱਧਾ ਮਾਰਗ ਦੱਸਿਆ। ਜੇ ਕਿਸੇ ਨੇ ਰੱਬ ਦੇ ਘਰ ਨੂੰ ਜਾਣਾ, ਹੁਣ ਤੁਸੀਂ ਕਿਤੇ ਵੀ ਜਾਣਾ, ਦੂਸਰੇ ਸ਼ਹਿਰ ਜਾਣਾ ਅਤੇ ਪੁੱਛਦੇ ਹੋ ਜੀ ਕਿਹੜਾ ਰਸਤਾ ਜਾਂਦਾ, ਦੱਸਣ ਵਾਲਾ ਦੱਸੇਗਾ ਇਹ ਵੀ ਜਾਂਦਾ ਜੀ, ਇੱਧਰੋਂ ਵੀ ਜਾਂਦਾ ਇਹ ਵੀ, ਪਰ ਇੱਧਰੋਂ ਜ਼ਰਾ ਵਲਾ ਪਏਗਾ, ਹੈ ਰਸਤਾ ਉਂਝ ਸਾਫ਼ ਹੈ। ਕਹਿੰਦੇ ਹਾਂ ਨਾ ਇਹ ਸੜਕ ਉਂਝ ਚੰਗੀ ਹੈ ਪਰ ਹੈ ਜ਼ਰਾ ਦੂਰ ਹੈ, ਇਹ ਰਸਤਾ ਵੀ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਰਸਤੇ ਤਾਂ ਬੜੇ ਬਣਾਏ ਨੇ, ਪਰ ਮੇਰੇ ਸਤਿਗੁਰੂ ਨੇ ਇੱਕ ਮਾਰਗ ਬਣਾਇਆ ਰੱਬ ਦੇ ਘਰ ਨੂੰ ਜਾਣ ਵਾਲਾ, ਉਸ ਨੂੰ ਕਹਿੰਦੇ ਨੇ ਗੁਰਮਤਿ ਮਾਰਗ, ਉਸ ਨੂੰ ਕਹਿੰਦੇ ਨੇ ਗੁਰਮੁਖ ਗਾਢੀ ਰਾਹ। ਗਾਢੀ ਰਾਹ ਹੁਣ ਕਿਹੜਾ, ਗੱਡੇ ਨੂੰ ਪਹੀਏ ਹੁੰਦੇ ਸਨ ਲੱਕੜੀ ਦੇ, ਗੈਲਾਂ ਹੁੰਦੀਆਂ ਸਨ ਅਤੇ ਚੱਲਦਾ ਸੀ, ਜੇ ਗੈਲ ਨਾ ਮਿਲੇ ਬੜੀ ਮੁਸ਼ਕਲ ਹੋ ਜਾਂਦੀ ਸੀ। ਜਿਨ੍ਹਾਂ ਗੱਡਾ ਚਲਾਇਆ ਉਹਨਾਂ ਨੂੰ ਪਤਾ ਹੋਵੇਗਾ ਗਾਢੀ ਰਾਹ ਜਿਹੜਾ ਸਿੱਧਾ ਰਾਹ, ਗਾਢੀ ਰਾਹ ਸੌਖਾ ਰਾਹ ਉਹ ਕਿਹੜਾ ਹੈ। ਉਹ ਕਹਿੰਦੇ ਨੇ ਗੁਰਮੁਖ। ਸਤਿਗੁਰੂ ਨੇ ਕਿਰਪਾ ਕੀਤੀ, ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਢੀ ਰਾਹ ਚਲਾਇਆ, ਗੁਰਮੁਖ ਮਾਰਗ ਚਲਾ ਦਿੱਤਾ। ਗੁਰਮੁਖ ਦਾ ਅਰਥ ਕੀ ਹੈ, ਜੋ ਗੁਰੂ ਦੀ ਸ਼ਰਨ ਵਿੱਚ ਹੈ, ਜਿਸ ਨੇ ਮਨ ਗੁਰੂ ਨੂੰ ਭੇਟਾ ਕਰ ਦਿੱਤਾ। ਬੜੇ ਸੌਖੇ ਸ਼ਬਦਾਂ ਵਿੱਚ ਕਹਾਂ, ਵੇਖਣ ਨੂੰ ਉਹ ਜਾਪਦਾ ਹੈ ਪਰ ਹੈ ਨਹੀਂ, ਹੁੰਦਿਆਂ ਵੀ ਨਹੀਂ। ਉਸੇ ਨੂੰ ਕਿਹਾ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਮਣਾ, ਸਾਬਰ ਸਿਦਕ ਸ਼ਹੀਦ ਪਰਮ ਪੌਖ ਹੋਮਣਾ। ਇੱਕ ਪੁਰਾਣੀ ਕਥਾ ਮੈਂ ਤੁਹਾਡੇ ਸਾਹਮਣੇ ਰੱਖਾਂ। ਰਾਜੇ ਜਨਕ ਨੇ ਇੱਕ ਵਾਰ ਕਹਿ ਦਿੱਤਾ, ਕੋਈ ਗਿਆਨਵਾਨ ਐਸਾ ਚਾਹੀਦਾ ਇੰਨਾ ਸੌਖਾ ਅਤੇ ਸੰਖੇਪ ਕਰਕੇ ਦੱਸੇ, ਮੈਂ ਘੋੜੇ 'ਤੇ ਅਸਵਾਰ ਹੋਵਾਂ, ਬਸ ਅਸਵਾਰ ਹੁੰਦਿਆਂ ਤੱਕ ਮੈਨੂੰ ਗਿਆਨ ਦੇ ਦੇਵੇ। ਗਿਆਨ ਔਰ ਰੱਬ ਦਾ ਗਿਆਨ। ਵੈਸੇ ਅੱਜ ਵੀ ਜਨਕ ਵਰਗੇ ਬਹੁਤ ਨੇ, ਬੜਾ ਹੀ ਸੌਖਾ ਜਿਹਾ ਕੰਮ ਚਾਹੁੰਦੇ ਨੇ ਕਿ ਕੋਈ ਕੰਨ 'ਚ ਕੁਛ ਕਹਿ ਦੇਵੇ, ਸਾਨੂੰ ਕੁਛ ਨਾ ਕਰਨਾ ਪਵੇ। ਉਸ ਵੇਲੇ ਉਹਨੇ ਕਿਹਾ ਘੋੜੇ 'ਤੇ ਚੜ੍ਹਦਿਆਂ, ਅੱਜ ਬੰਦਾ ਚਾਹੁੰਦਾ ਕਾਰ 'ਤੇ ਚੜ੍ਹਦਿਆਂ ਤੱਕ ਗਿਆਨ ਮਿਲ ਜਾਏ, ਗਿਆਨ ਦੀ ਗੱਲ ਸੁਣਾ ਜਾਏ। ਗਿਆਨੀ ਜੀ ਕੋਈ ਕੈਸਟ ਹੀ ਹੋਵੇ ਚੰਗਾ, ਕਾਰ ਚਲਾ ਕੇ ਸੁਣ ਲਈਏ, ਅੱਗੇ ਪਿੱਛੇ ਤਾਂ ਟਾਈਮ ਹੀ ਨਹੀਂ, ਸਾਡੇ ਕੋਲ ਸਮਾਂ ਹੀ ਨਹੀਂ। ਹਾਲਾਂਕਿ ਹਰ ਬੰਦੇ ਕੋਲ 24 ਘੰਟੇ ਦਾ ਹੀ ਸਮਾਂ, ਦਿਨ ਰਾਤ ਦਾ ਸਮਾਂ। 70 ਸਾਲ ਕੋਈ ਜੀਵੇ, ਕਿੰਨੇ ਦਿਨ ਬਣ ਗਏ, ਕਿੰਨੀਆਂ ਰਾਤਾਂ ਸਮਾਂ ਤਾਂ ਹੈ, ਪਰ ਮੈਂ ਸਮਝਦਾ ਬੰਦਾ ਰੱਬ ਦੇ ਨਾਂ 'ਤੇ ਵੀ ਇੰਨਾ ਝੂਠ ਬੋਲ ਜਾਂਦਾ। ਕੁਛ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਔਰ ਧਿਆਨ ਹੀ ਨਹੀਂ ਕਿ ਕਹਿ ਕੀ ਰਹੇ ਹਾਂ। ਗਿਆਨੀ ਜੀ, ਸਿਰ ਖੁਰਕਣ ਦਾ ਵੇਲ ਨਹੀਂ। ਇਹ ਸ਼ਬਦ ਮੈਂ ਕੰਨਾਂ ਨਾਲ ਆਪ ਸੁਣੇ, ਸਿਰ ਖੁਰਕਦਿਆਂ ਹੁਣ ਕਿੰਨਾ ਕੁ ਸਮਾਂ ਲੱਗਦਾ, ਸਿਰ ਖੁਰਕਣ ਦਾ ਟਾਈਮ ਨਹੀਂ। ਕੁਛ ਤਾਂ ਐਸੇ ਨੇ ਉਹ ਸਭ ਤੋਂ ਹੀ ਅੱਗੇ ਚਲੇ ਗਏ ਨੇ, ਕਹਿੰਦੇ ਨੇ ਕੀ ਕਰੀਏ, ਸਾਡੇ ਕੋਲ ਤਾਂ ਮਰਨ ਦੀ ਵੇਲ ਨਹੀਂ। ਮੈਂ ਕਹਿੰਦਾ ਇਹ ਮਰਨ ਆਪੇ ਕੱਢ ਲਵੇਗਾ, ਤੁਹਾਨੂੰ ਕੱਢਣ ਦੀ ਲੋੜ ਕੋਈ ਨਹੀਂ, ਮਰਨ ਦਾ ਵੀ ਟਾਈਮ ਨਹੀਂ। ਇੰਨੇ ਜ਼ਿਆਦਾ ਬਿਜ਼ੀ, ਇੰਨੀ ਬਿਜ਼ੀ ਲਾਈਫ ਹੋ ਗਈ ਹੈ, ਸਾਡੇ ਕੋਲ ਖਾਣ ਦਾ ਟਾਈਮ ਨਹੀਂ, ਸਾਡੇ ਕੋਲ ਸੰਗਤ ਵਿੱਚ ਆਉਣ ਦਾ ਟਾਈਮ ਨਹੀਂ, ਸਾਡੇ ਕੋਲ ਮਰਨ ਦਾ ਟਾਈਮ ਨਹੀਂ। ਫਿਰ ਟਾਈਮ ਹੈ ਕਿਸ ਵਾਸਤੇ? ਨਹੀਂ, ਟਾਈਮ ਨੂੰ ਤਰਤੀਬ ਦੇਣੀ ਨਹੀਂ ਆਈ। ਜਨਕ ਨੇ ਕਹਿ ਦਿੱਤਾ ਘੋੜੇ 'ਤੇ ਚੜ੍ਹਦਿਆਂ ਤੱਕ ਕੋਈ ਗਿਆਨ ਦੇਵੇ, ਆ ਪਹੁੰਚਿਆ ਅਸ਼ਟਾਵਕਰ। ਇੱਥੇ ਇਹ ਗੱਲ ਸਾਡੇ ਕੰਮ ਦੀ ਹੈ। ਜੇ ਸਰੀਰ ਹੀ ਗੁਰੂ ਹੁੰਦਾ ਤਾਂ ਅੱਠਾਂ ਵਾਲਾਂ ਵਾਲਾ ਬੰਦਾ ਉਹ ਸਰੀਰ ਕੀ ਗੁਰੂ ਹੋ ਸਕਦਾ, ਅੰਦਾਜ਼ਾ ਲਾਓ। ਬੜੇ ਬੜੇ ਸੁੰਦਰ ਦਰਸ਼ਨੀ ਬੰਦੇ ਸਨ, ਪਰ ਉਹ ਆਇਆ ਕਹਿਣ ਲੱਗਾ ਤੇਰਾ ਗੁਰੂ ਆ ਗਿਆ, ਜਨਕ ਆ ਇੱਧਰ ਆ। ਅੱਠ ਵਾਲ ਸਰੀਰ ਨੂੰ ਪੈਂਦੇ ਨੇ, ਕਿੰਨਾ ਕਰੂਪ ਬੰਦਾ, ਦੇਹ ਗੁਰੂ ਨਹੀਂ, ਸ਼ਬਦ ਗੁਰੂ ਹੈ, ਉਪਦੇਸ਼ ਹੀ ਗੁਰੂ ਹੈ, ਗਿਆਨ ਹੀ ਗੁਰੂ ਹੈ। ਕੁੰਭੇ ਬੱਧਾ ਚੱਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਹੈ ਹੀ ਗਿਆਨ, ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਬਿਭੂਤ ਲਗਾਓ। ਲੈ ਜਨਕ ਚੜ੍ਹ ਘੋੜੇ 'ਤੇ, ਮੈਂ ਤੈਨੂੰ ਗਿਆਨ ਦੇਵਾਂ। ਘੋੜੇ 'ਤੇ ਚੜ੍ਹਨ ਲੱਗਾ, ਰਕਾਬ 'ਤੇ ਪੈਰ ਰੱਖਿਆ ਅਤੇ ਕਹਿਣ ਲੱਗੇ ਗਿਆਨ 'ਤੇ ਦੇਣਾ, ਤਿਆਰੀ ਹੈ ਸੁਣਨ ਦੀ? ਕਹਿਣ ਲੱਗਾ ਹਾਂ। ਕਹਿਣ ਲੱਗੇ ਤਿਆਰੀ ਤਾਂ ਕਰ ਆਏ ਹਾਂ, ਪਰ ਗੁਰੂ ਦੀ ਭੇਟਾ 'ਤੇ ਕੁਛ ਕਰ ਲੈ, ਮੁਫਤੋ ਮੁਫਤ ਵਿੱਚ ਹੀ ਦਿੱਤਾ ਲਿਆ, ਕੁਛ ਵੀ ਨਹੀਂ। ਰੱਬੀ ਗਿਆਨ ਚਾਹੁੰਦਾ, ਕੁਛ ਤਾਂ ਰੱਖ। ਵੈਸੇ ਚਾਹੁੰਦਾ ਵੀ ਬੰਦਾ ਮੁਫਤੋ ਮੁਫਤ, ਕਾਫ਼ੀ ਸਾਲ ਬਤੀਤ ਹੋ ਗਏ। ਉਦਾਸੀ ਮਹਾਤਮਾ ਬੜੇ ਮਜ਼ਾਕੀਏ ਸਨ, ਬੜੀ ਗੱਲ ਕਰਨੀ ਕਮਾਲ। ਇੱਕ ਮਾਤਾ ਨੇ ਰੱਖ ਦਿੱਤੇ 11 ਰੁਪਈਏ, ਲਓ ਬਾਬਾ ਜੀ ਅਰਦਾਸ ਕਰਦੇ ਹੋ ਰੱਬ ਮੈਨੂੰ ਪੋਤਰਾ ਦੇਵੇ। ਪੋਤਰਾ ਨਹੀਂ ਸੀ। ਕਿੰਨੇ ਕੁ ਸਾਲ ਮਾਤਾ ਹੋ ਗਏ? ਕਹਿਣ ਲੱਗੀ 16 ਸਾਲ ਹੋ ਗਏ ਨੂੰ ਵਿਆਹੀ ਨੂੰ, ਆਹ 11 ਰੁਪਈਏ ਲਓ। ਅਤੇ ਕਹਿਣ ਲੱਗਾ ਇਹਦਾ ਤਾਂ ਰਬੜ ਦਾ ਕਾਕਾ ਵੀ ਨਹੀਂ ਆਉਂਦਾ, ਤੂੰ ਪੋਤਰਾ ਚਾਹੁੰਦੀ? ਪੋਤਰਾ ਮੰਗਣੀ ਪਈ ਹੈ, ਰੁਪਈਏ 11, ਇਹਦੇ ਵਿੱਚ ਕਿਵੇਂ ਗੱਲ ਬਣੇਗੀ? ਔਰ ਗਿਣ ਕੇ ਵੀ ਦੱਸ ਰਹੀ ਹੈ ਕਿ ਆ ਲੋਕ 11। ਕਹਿਣ ਲੱਗੇ ਧੰਨ ਹੈ ਉਹ ਜਿਨ੍ਹਾਂ ਕੋਲ ਕੌਡੀ ਵੀ ਨਹੀਂ, ਉਹਨਾਂ ਨੂੰ ਵੀ ਪੋਤਰੇ ਦਿੰਦਾ। ਜਿਨ੍ਹਾਂ ਕਦੀ ਇੱਕ ਪੈਸਾ ਵੀ ਮੱਥਾ ਨਹੀਂ ਟੇਕਿਆ, ਉਹਨਾਂ ਨੂੰ ਵੀ ਪੁੱਤਰ ਦਿੱਤੇ ਨੇ, ਉਹਨਾਂ ਨੂੰ ਵੀ ਪੋਤਰੇ ਦਿੱਤੇ ਨੇ। ਹੁਣ ਚਾਹੁੰਦਾ ਤਾਂ ਬੰਦਾ ਮੁਫਤ ਵਿੱਚ ਹੀ ਰੱਬੀ ਗਿਆਨ ਚਾਹੁੰਦਾ। ਕਹਿਣ ਲੱਗਾ ਨਹੀਂ ਦੱਸੋ, ਮੈਂ ਜੋ ਆਖੋ ਭੇਟਾ ਕਰਾਂ। ਕਹਿਣ ਲੱਗੇ ਉਹ ਚੀਜ਼ ਭੇਟਾ ਕਰ ਜੋ ਤੇਰੀ ਆਪਣੀ ਹੋਵੇ। ਅਸਲ ਵਿੱਚ ਉਹਨੂੰ ਪਤਾ ਨਹੀਂ, ਗੁਰੂ ਐਸਾ ਫਸਾਉਂਦਾ, ਗੁਰੂ ਕੋਲ ਐਸਾ ਸਕੰਜਾ, ਗੁਰੂ ਤਾਂ ਮਾਰ ਹੀ ਦਿੰਦਾ ਔਰ ਮਾਰ ਕੇ ਜੀਵਨ ਦਿੰਦਾ। ਦਾਣਾ ਗਲਦਾ ਅਤੇ ਨਵਾਂ ਬੂਟਾ ਪੈਦਾ ਹੁੰਦਾ, ਇਸੇ ਤਰ੍ਹਾਂ ਹਉਮੈ ਮੁੱਕਦੀ ਹੈ, ਨਾਮ ਪ੍ਰਗਟ ਹੁੰਦਾ। ਗੁਰੂ ਹਉਮੈ ਕਿਵੇਂ ਮਕਾਉਂਦਾ, ਕਿਵੇਂ ਮਾਰਦਾ? ਕਹਿਣ ਲੱਗੇ ਰੱਖ ਭੇਟਾ। ਜਿਉਂ ਸ਼ੁਰੂ ਹੋਇਆ ਮੈਂ ਹੀਰੇ ਦੇ ਦੇਣਾ। ਕਹਿਣ ਲੱਗੇ ਹੀਰੇ ਪਹਿਲਾਂ ਕਿਸੇ ਹੋਰ ਕੋਲ ਸਨ, ਤੇਰੇ ਤੋਂ ਬਾਅਦ ਕੋ ਹੋਰ ਮਾਲਕ ਹੋਏਗਾ, ਕੋਈ ਆਪਣੀ ਗੱਲ ਕਰ। ਜ਼ਮੀਨ ਦੇ ਦੇਣਾ। ਕਹਿਣ ਲੱਗੇ ਧਰਤੀ ਤੂੰ ਬਣਾਈ ਹੈ, ਨਾਲ ਲੈ ਕੇ ਆਏ ਹੈ? ਕਹਿਣ ਲੱਗੇ ਵੀ ਮੇਰੀ ਨਹੀਂ, ਇੱਕ ਇੱਕ ਚੀਜ਼। ਵੈਸੇ ਤਾਂ ਇਸੇ ਤਰ੍ਹਾਂ ਅਸੀਂ ਵੇਖੀਏ ਨਾ, ਇਮਾਨਦਾਰੀ ਨਾਲ ਵੇਖੀਏ, ਜਿੰਨਾ ਵਸਤੂਆਂ ਨੂੰ ਕਹਿੰਦੇ ਹਾਂ ਨਾ, ਇਹ ਮੇਰਾ, ਇਹ ਵਸਤੂ ਮੇਰੀ, ਇਹ ਵਸਤੂ ਮੇਰੀ, ਇਹ ਵਸਤੂ ਮੇਰੀ, ਸ਼ਰਮਸਾਰ ਹੋਣਾ ਪਵੇਗਾ। ਮੈਂ ਤਾਂ ਸਾਰੀ ਜ਼ਿੰਦਗੀ ਝੂਠ ਹੀ ਬੋਲਦਾ ਰਿਹਾ, ਵਾਕਈ ਕੁਛ ਵੀ ਮੇਰਾ ਨਹੀਂ। ਉਸ ਨੂੰ ਸੋਝੀ ਆ ਗਈ, ਰਾਜਾ ਜਨਕ ਕਹਿਣ ਲੱਗਾ, ਜ਼ਮੀਨ ਵੀ ਮੇਰੀ ਨਹੀਂ, ਹੀਰੇ ਵੀ ਮੇਰੇ ਨਹੀਂ, ਦੌਲਤ ਵੀ ਮੇਰੀ ਨਹੀਂ, ਇਹ ਤਨ? ਕਹਿਣ ਲੱਗੇ, ਤਨ ਤੂੰ ਬਣਾਇਆ? ਕਹਿਣ ਲੱਗਾ, ਨਹੀਂ, ਇਹ ਵੀ ਮੇਰਾ ਨਹੀਂ। ਅਖੀਰ ਇੱਥੇ ਆ ਗਿਆ, ਕਹਿਣ ਲੱਗੇ, ਜੀ ਮਨ ਭੇਟਾ ਕਰ ਦੇਣਾ। ਕਹਿਣ ਲੱਗੇ, ਹਾਂ, ਮਨ ਜਿਹੜਾ ਤੇਰਾ ਹੈ ਤੂੰ ਭੇਟਾ ਕਰ ਦੇ। ਤੇਰਾ ਸ਼ਬਦ ਨੂੰ ਥੋੜ੍ਹਾ ਸਮਝ ਲਈਏ। ਆਤਮਾ ਔਰ ਸਰੀਰ ਦਾ ਜੋੜ ਜੁੜਿਆ ਅਤੇ ਤੀਸਰੀ ਚੀਜ਼ ਮਨ ਪੈਦਾ ਹੋ ਗਈ। ਬਹੁਤ ਹੀ ਬਰੀਕ ਵਿਚਾਰ ਹੈ, ਇਕਾਗਰਤਾ ਨਾਲ ਸਮਝਾਂਗੇ ਸਮਝ ਵਿੱਚ ਆਏਗਾ। ਦੋਹਾਂ ਦਾ ਜੋੜ ਜੁੜਿਆ, ਆਤਮਾ ਦਾ ਅਤੇ ਸਰੀਰ ਦਾ। ਇੰਝ ਸਮਝਣਾ ਜਿਵੇਂ ਸ਼ਾਂਤ ਝੀਲ ਹੈ, ਝੀਲ ਪਾਣੀ ਵੀ ਹੈ ਪਰ ਪਾਣੀ ਦੇ ਥੱਲੇ ਮਿੱਟੀ ਵੀ ਹੈ, ਬਿਲਕੁਲ ਸ਼ਾਂਤ ਹੈ ਪਰ ਹਵਾ ਆ ਗਈ ਅਤੇ ਲਹਿਰਾਂ ਪੈਦਾ ਹੋ ਗਈਆਂ। ਸ਼ਾਂਤ ਝੀਲ ਹੋਵੇ ਤੁਸੀਂ ਚਿਹਰਾ ਆਪਣਾ ਵੇਖ ਸਕਦੇ ਹੋ, ਪਰ ਜੇ ਪਾਣੀ ਹਿੱਲ ਜਾਏ ਫਿਰ ਨਹੀਂ। ਬਸ ਉਹ ਆਤਮਾ ਔਰ ਸਰੀਰ ਦੇ ਜੋੜ ਕਰਕੇ ਜਿਹੜੀਆਂ ਲਹਿਰਾਂ ਪੈਦਾ ਵਿੱਚ ਵਿਚਾਰਾਂ ਦੀਆਂ ਹੋ ਗਈਆਂ ਨੇ, ਉਹਨਾਂ ਨੂੰ ਕਹਿੰਦੇ ਮਨ। ਲਹਿਰਾਂ ਸ਼ਾਂਤ ਹੋ ਜਾਣ ਤੇ ਝੀਲ ਹੈ, ਵਿਚਾਰ ਸ਼ਾਂਤ ਹੋ ਜਾਣ ਤੇ ਪਰਮਾਤਮਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਸ ਇੱਥੇ ਬੈਠਦੇ ਹਾਂ ਕਿ ਲਹਿਰਾਂ ਸ਼ਾਂਤ ਹੋ ਜਾਣ। ਉਹਨਾਂ ਲਹਿਰਾਂ ਦੇ ਹੀ ਨਾਮ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਔਰ ਬੰਦਾ ਇਹਨਾਂ 'ਚ ਫਸਿਆ ਪਿਆ। ਇਹ ਲਹਿਰਾਂ ਉੱਠਦੀਆਂ ਨੇ, ਮਨ ਭੇਟਾ ਕਰਦੇ। ਕਹਿਣ ਲੱਗਾ, ਜੀ ਮਨ ਭੇਟਾ ਕੀਤਾ। ਕਹਿਣ ਲੱਗੇ, ਹੋ ਗਿਆ? ਕਹਿਣ ਲੱਗੇ, ਹਾਂ। ਕਹਿਣ ਲੱਗੇ, ਹੁਣ ਮਨ ਤੇਰਾ ਨਹੀਂ? ਕਹਿਣ ਲੱਗਾ, ਜੀ ਨਹੀਂ, ਮਨ ਹੈ ਮੇਰਾ। ਮੇਰਾ ਮਨ ਚਾਹੁੰਦਾ ਘੋੜਾ ਛੱਡ ਦੇ। ਕਹਿਣ ਲੱਗਾ, ਲਓ ਛੱਡ ਦਿੱਤਾ। ਮੇਰਾ ਮਨ ਚਾਹੁੰਦਾ ਘੋੜੇ 'ਤੇ ਨਾ ਚੜ੍ਹਾਂ। ਹੁਣ ਹੋਸ਼ ਆਈ। ਕਹਿਣ ਲੱਗਾ, ਚੰਗਾ ਗਿਆਨ ਦਿੱਤਾ, ਮੈਨੂੰ ਤਾਂ ਫਸਾ ਲਿਆ ਤੁਸੀਂ। ਕਹਿਣ ਲੱਗੇ, ਗੁਰੂ ਇੰਝ ਹੀ ਫਸਾਉਂਦਾ। ਹੁਣ ਕਰਾਂਗਾ ਮੈਂ ਔਰ ਤੇਰੇ ਰਾਹੀਂ ਕਰਾਂਗਾ। ਦਸ਼ਮੇਸ਼ ਪਿਤਾ ਨੇ ਤੁਹਾਨੂੰ ਇੰਝ ਹੀ ਫਸਾਇਆ। ਉਹਨਾਂ ਵੀ ਕਿਹਾ, ਅੰਮ੍ਰਿਤ ਪਾਨ ਕਰਨ ਦਾ ਮਤਲਬ ਪਤਾ ਕੀ ਹੈ? ਅੱਖਾਂ ਤੇਰੀਆਂ ਹੋਣਗੀਆਂ, ਵੇਖਾਂਗਾ ਮੈਂ। ਹੱਥ ਤੇਰੇ ਹੋਣਗੇ, ਕਰਮ ਕਰਾਂਗਾ ਹੁਣ ਮੈਂ। ਚਰਨ ਤੇਰੇ ਹੋਣਗੇ, ਚੱਲਾਂਗਾ ਮੈਂ। ਜ਼ੁਬਾਨ ਤੇਰੀ ਹੋਵੇਗੀ, ਬੋਲਾਂਗਾ ਹੁਣ ਮੈਂ। ਹੁਣ ਤੂੰ ਪਹਿਲੇ ਵਾਲੀ ਬੋਲੀ ਨਹੀਂ ਬੋਲੇਗਾ, ਹੁਣ ਮੇਰੀ ਬੋਲੀ ਬੋਲੇਗਾ। ਮਨ ਮਤ ਦੇ ਹੁਣ ਕਰਮ ਨਹੀਂ ਕਰੇਗਾ, ਹੁਣ ਉਹ ਕਰੇਗਾ ਜੋ ਮੈਂ ਕਰਵਾਵਾਂਗਾ। ਇਹਨੂੰ ਕਹਿੰਦੇ ਨੇ ਗੁਰਮੁਖ। ਜਿਸ ਦਿਨ ਕੋਈ ਆਪਣੀ ਮਤ ਛੱਡ ਦਿੰਦਾ, ਗੁਰਮੁਖ ਬਣ ਜਾਂਦਾ, ਉਸਦਾ ਮਾਰਗ ਸਿੱਧਾ ਹੋ ਜਾਂਦਾ। ਯਾਦ ਰੱਖਣਾ, ਮਾਰਗ ਠੀਕ ਹੋਵੇ, ਬੰਦਾ ਕੀੜੀ ਦੀ ਚਾਲ ਵੀ ਚੱਲੇ ਪਹੁੰਚ ਜਾਏਗਾ। ਮਾਰਗ ਗਲਤ ਹੋਵੇ, ਕਿੰਨਾ ਤੇਜ਼ ਦੌੜੇ, ਮੰਜ਼ਿਲ ਤੋਂ ਦੂਰ ਜਾਏਗਾ। ਮਾਰਗ ਗਲਤ ਹੈ, ਜਿੱਥੇ ਜਾਣਾ ਉਸ ਘਰ ਵੱਲ ਪਿੱਠ ਕਰਕੇ ਕੋਈ ਤੁਰ ਪਵੇ। ਗੁਰੂ ਤੋਂ ਬੇਮੁਖ ਦਾ ਅਰਥ ਕੀ ਹੈ? ਜਾਣਾ ਸੀ ਪਰਮਾਤਮਾ ਦੇ ਘਰ ਅਤੇ ਪਰਮਾਤਮਾ ਦੇ ਘਰ ਵੱਲ ਪਿੱਠ ਕਰਕੇ ਤੁਰ ਪਏ ਹੈ, ਇਹ ਬੰਦਾ ਕਿੱਥੇ ਪਹੁੰਚੇਗਾ? ਜਿੰਨੇ ਕਦਮ ਪੁੱਟੇਗਾ ਉਹ ਦੂਰ ਹੀ ਜਾਏਗਾ। ਭਾਈ ਗੁਰਦਾਸ ਜੀ ਦੀ ਰਚਨਾ ਦੀ ਵਿਚਾਰ ਕਰ ਰਹੇ ਹਾਂ। ਭਾਈ ਸਾਹਿਬ ਜੀ ਕਹਿੰਦੇ ਨੇ, ਪਾਪੀ ਕੌਣ ਹੈ? ਉਹ ਕਹਿੰਦੇ ਨੇ, ਪਾਪੀ ਉਹ ਹੈ ਜਿਸ ਨੇ ਰੱਬ ਦੇ ਘਰ ਵੱਲ ਪਿੱਠ ਕਰ ਲਈ ਹੈ, ਪੈਂਡਾ ਖੋਟਾ ਕਰ ਰਹੀ ਹੈ, ਮੰਜ਼ਿਲ ਤੋਂ ਦੂਰ ਜਾਏਗਾ। ਇੱਕ ਪੌੜੀ ਮੈਂ ਤੁਹਾਨੂੰ ਸੁਣਾਵਾਂ। ਉਸ ਪੌੜੀ ਵਿੱਚ 20 ਪਾਪ ਭਾਈ ਸਾਹਿਬ ਨੇ ਗਿਣੇ ਨੇ, 20। ਗੁਰੂ ਅਮਰਦਾਸ ਜੀ ਦਾ ਵੀ ਬਚਨ ਯਾਦ ਕਰ ਲਈਏ। ਬ੍ਰਾਹਮਣ ਕੈਲੀ ਕਾਤ ਕੰਜਕਾਂ ਅਨਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ, ਸਦਾ ਸਦਾ ਅਭਮਾਨ, ਪਾਹੇ ਤੇ ਜਾਹੇ ਵੀਸਰ, ਨਾਨਕਾ ਇੱਕ ਨਾਮ। ਬ੍ਰਾਹਮਣ ਨੂੰ ਮਾਰ ਦੇਣ, ਬ੍ਰਾਹਮਣ ਸ਼ਬਦ ਬਾਅਦ ਵਿੱਚ ਤਾਂ ਬੜਾ ਬਦਨਾਮ ਹੋ ਗਿਆ, ਪਰ ਪਹਿਲੇ ਬ੍ਰਾਹਮਣ ਉਹ ਸੀ ਜਿਸ ਦੇ ਬਾਰੇ ਕਿਹਾ ਸੀ ਕਿ ਜੋ ਬ੍ਰਹਮ ਨੂੰ ਜਾਣਦਾ। ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਐਸਾ ਕਿਹਾ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ। ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ, ਜਿਹੜਾ ਬ੍ਰਹਮ ਨੂੰ ਜਾਣਦਾ ਰੱਬ ਰੂਪ ਹੋ ਚੁੱਕਾ। ਬ੍ਰਹਮ ਸ਼ਬਦ ਦਾ ਅਰਥ ਹੀ ਹੈ ਪਰਮਾਤਮਾ, ਉਹ ਕੋਈ ਵੀ ਹੋਵੇ। ਇੱਕ ਜਾਤੀ ਬ੍ਰਾਹਮਣ ਬਣ ਗਈ, ਕਿੱਤਾ ਉਹਨਾਂ ਦਾ ਵੱਖ ਹੋ ਗਿਆ। ਇਸ ਗੱਲ ਦਾ ਨਾਂ ਬ੍ਰਾਹਮਣ ਨਹੀਂ ਸੀ, ਕੋਈ ਪੇਸ਼ਾ ਬ੍ਰਾਹਮਣ ਨਹੀਂ ਸੀ, ਬ੍ਰਾਹਮਣ ਤਾਂ ਸੀ ਬ੍ਰਹਮ ਗਿਆਨੀ, ਜੋ ਬ੍ਰਹਮ ਨੂੰ ਜਾਣਦਾ। ਕਿਸੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ ਮਹਾਨ ਪਾਪ। ਕੈਲੀ ਗਾਂ, ਬੜਾ ਭੋਲਾ ਪਸ਼ੂ ਵਿਚਾਰਾ, ਕਿਸੇ ਦਾ ਕੀ ਵਿਗਾੜਦਾ? ਘਾਹ ਖਾਂਦਾ ਹੈ, ਦੁੱਧ ਦਿੰਦਾ। ਬੱਚੇ ਇਸ ਦੇ ਦੁੱਧ 'ਤੇ ਪਲਦੇ ਸਨ, ਕਿਹਾ ਮਾਰਨਾ ਪਾਪ ਹੈ। ਜੰਮਦੀਆਂ ਬੱਚੀਆਂ ਨੂੰ ਮਾਰ ਦੇਣਾ, ਇਹ ਬਿਮਾਰੀ ਐਸੀ ਚੱਲੀ ਕਿ ਰਹਿਤਨਾਮਿਆਂ 'ਚ ਸ਼ਬਦ ਲਿਖਣੇ ਪਏ। ਕੁੜੀ ਮਾਰ, ਨੜੀ ਮਾਰ ਨਾਲ ਸਿੱਖ ਵਰਤਨ ਵਿਵਹਾਰ ਨਾ ਕਰੇ। ਨੜੀ ਮਾਰ ਤੰਬਾਕੂ ਪੀਣ ਵਾਲਾ, ਅਤੇ ਕੁੜੀ ਮਾਰ ਬੱਚੀਆਂ ਨੂੰ ਮਾਰਨ ਵਾਲੇ। ਬੱਚੀ ਜਨਮਣੀ ਅਤੇ ਉਹਨੂੰ ਮਾਰ ਦੇਣਾ, ਚੰਗੇ ਚੰਗੇ ਸਿੱਖ ਘਰਾਣਿਆਂ ਦੇ ਵਿੱਚ ਇਹ ਬਿਮਾਰੀ ਆ ਗਈ। ਖਾਲਸਾ ਪੰਥ ਨੇ ਉਹਨਾਂ ਬੰਦਿਆਂ ਨੂੰ ਛੇਕਿਆ, ਕਿਹਾ ਇਹਨਾਂ ਨਾਲ ਕੋਈ ਵਰਤਨ ਵਿਵਹਾਰ ਨਹੀਂ। ਜੇ ਐਸਾ ਹੀ ਹੋਇਆ, ਗੁਰੂ ਨੇ ਜੋ ਹੁਕਮ ਕੀਤਾ, ਬੱਚਾ ਬੱਚੀ ਬਰਾਬਰ ਨੇ, ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਕੀ ਔਰਤ ਕੀ ਮਰਦ, ਇਹ ਤਾਂ ਤੇਰਾ ਰੂਪ ਹੈ। ਉਹ ਆਪ ਹੀ ਉਹ ਕਿਰਪਾ ਕਰਦਾ, ਬਾਪ ਤੋਂ ਬੱਚੀ ਪੈਦਾ ਹੋ ਰਹੀ ਹੈ, ਮਾਂ ਤੋਂ ਪੁੱਤਰ ਪੈਦਾ ਹੋ ਰਹੀ ਹੈ, ਉਸਦੀ ਲੀਲਾ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਬੱਚੀਆਂ ਨੂੰ ਮਾਰ ਦੇਣਾ ਔਰ ਬੱਚਿਆਂ ਨੂੰ ਬਚਾ ਲੈਣਾ, ਉਹਨਾਂ ਕਿਹਾ ਇਹ ਬਹੁਤ ਵੱਡਾ ਪਾਪ ਹੈ। ਭਾਈ ਸਾਹਿਬ ਲਿਖਦੇ ਪਏ ਨੇ ਇਸ ਦਾ ਭਾਵ, ਬੱਚੀਆਂ ਉਸ ਵੇਲੇ ਲੋਕ ਮਾਰਦੇ ਸਨ। ਬ੍ਰਾਹਮਣ ਕਹਿ ਲਈ ਘਾਤ ਕੰਜਕਾਂ ਅਣਚਾਰੀ ਕਾ ਧਾਨ, ਜਿਸ ਦਾ ਆਚਰਨ ਚੰਗਾ ਨਹੀਂ, ਉਸ ਦਾ ਤਾਨ ਉਸਦੇ ਘਰੋਂ ਭੋਜਨ ਛਕ ਲੈਣਾ, ਸੁਰਤੀ ਬਿਰਤੀ ਖਰਾਬ ਹੋ ਜਾਏਗੀ। ਸੱਤ ਪੁਰਸ਼ ਹਮੇਸ਼ਾ ਵੇਖਦੇ ਸਨ ਬੁਰੇ ਆਚਰਨ ਵਾਲੇ ਬੰਦੇ ਦੇ ਘਰੋਂ ਨਹੀਂ ਖਾਣਾ, ਪਾਪੀ ਦੇ ਘਰੋਂ ਨਹੀਂ ਖਾਣਾ, ਉਸ ਦਾ ਧਨ ਨਹੀਂ ਲੈਣਾ। ਫਿਟਕ ਫਿਟਕਾ ਕੋੜ ਬਦੀਆਂ, ਇਹ ਬਦੀਆਂ ਦਾ ਕੋੜ ਕਿ ਜਿਹੜੇ ਪਾਸੇ ਜਾਏ ਬੰਦੇ ਨੂੰ ਫਿਟਕਾਰਾਂ ਹੀ ਫਿਟਕਾਰਾਂ ਪੈਣ, ਕੋਈ ਮੂੰਹ ਨਾ ਲਾਵੇ। ਪਾਏ ਅਤੇ ਜਾਏ ਵੀ ਸਰ ਨਾਨਕਾ ਇੱਕ ਨਾਂ, ਉਹਨੂੰ ਇਹ ਪਾਪ ਸਾਰੇ ਪੱਲੇ ਪੈ ਜਾਂਦੇ ਨੇ ਜਿਸ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ। ਇੱਕ ਨਾਮ ਭੁੱਲਣ ਨਾਲ 20 ਪਾਪ ਭਾਈ ਗੁਰਦਾਸ ਜੀ ਨੇ ਗਿਣੇ ਨੇ, ਹੁਣ ਧਿਆਨ ਨਾਲ ਸਰਵਣ ਕਰੋ। ਬਾਹਮਣ ਗਾਈ ਵੰਸ਼ ਘਾਤ ਅਪਰਾਧ ਕਰਾਰੇ, ਪੀ ਮਦ ਮਦ ਸ਼ਰਾਬ ਜੂਆ ਖੇਡਦੇ, ਜੋ ਹੁਣ ਪਰ ਨਾਰੇ। ਮੋਹਨ ਪਰਾਈ ਲਖਮੀ ਠੱਗ ਚੋਰ ਚਗਾਰੇ, ਵਿਸ਼ਵਾਸ ਘਾਤੀ ਅਕਿਰਤ ਘਨ ਪਾਪੀ ਹਥਿਆਰੇ, ਲੱਖ ਕਰੋੜੀ ਜੋੜੀਆਂ ਅਣਗਿਣਤ ਅਪਾਰੇ। ਕਹਿੰਦੇ ਨੇ ਲੱਖਾਂ ਕਰੋੜਾਂ ਜੋੜ ਲਈਏ, ਅਖੀਰ ਕਹਿੰਦੇ ਨੇ ਲੱਖਾਂ ਕਰੋੜਾਂ ਦੀ ਵੀ ਗੱਲ ਛੱਡੋ, ਅਣਗਿਣਤ ਹੀ ਹੋ ਜਾਣ। ਇਹਨਾਂ ਨਾਲੋਂ ਵੱਡਾ ਇੱਕ ਪਾਪੀ, ਉਸਦੇ ਇੱਕ ਰੋਮ ਜਿੰਨੇ ਸਾਰੇ ਪਾਪ ਨਹੀਂ, ਉਹ ਕੌਣ ਹੈ? ਲੱਖ ਕਰੋੜੀ ਜੋੜੀਆਂ ਨੇ ਅਣਗਿਣਤ ਅਪਾਰੇ, ਇਕਤ ਲੂਏ ਨਾ ਪੁੱਜਣੀ ਬੇਮੁੱਖ ਗੁਰਦੁਆਰੇ। ਜੋ ਗੁਰੂ ਤੋਂ ਬੇਮੁੱਖ ਹੈ, ਉਸਦੇ ਰੋਮ ਜਿੰਨੇ ਸਾਰੇ ਪਾਪ ਨੇ। ਜੋ ਸਨਮੁੱਖ ਹੈ, ਗਲਤੀ ਹੋ ਗਈ, ਭੁੱਲ ਹੋ ਗਈ, ਬਖਸ਼ਾ ਲਵੇਗਾ। ਬਖਸ਼ਣਹਾਰ ਸਤਿਗੁਰੂ ਬੈਠਾ, ਕਿਹਾ ਸੀ ਪਾਤਸ਼ਾਹ ਕੋਈ ਤਾਂ ਕਹਿੰਦਾ ਮੈਂ 13 ਗਲਤੀਆਂ ਮੁਆਫ਼ ਕਰਾਂਗਾ, ਕੋਈ ਕਹਿੰਦਾ 9 ਗਲਤੀਆਂ ਮੁਆਫ਼ ਕਰਾਂਗਾ, ਪਰ ਗੁਰੂ ਕਿੰਨੀਆਂ ਗਲਤੀਆਂ ਮੁਆਫ਼ ਕਰਦਾ ਹੈ? ਕਹਿਣ ਲੱਗੇ ਤੂੰ ਜਿੰਨੀਆਂ ਕਰੇਗਾ ਓਨੀਆਂ ਹੀ ਮੁਆਫ਼ ਕਰਾਂਗਾ, ਤੂੰ ਮੁਆਫ਼ੀ ਮੰਗਣ ਵਾਲਾ ਬਣ। ਪਰ ਇਹ ਉਸ ਦਿਨ ਹੋਣਗੀਆਂ ਜਿਸ ਦਿਨ ਅੱਗੋਂ ਕਰਨੀਆਂ ਬੰਦ ਕਰ ਦੇਵੇਂਗਾ। ਹੁਣ ਜੇ ਤਾਂ ਅਸੀਂ ਇਹ ਆਖੀਏ ਨਾ ਪਿਛਲੇ ਤਾਂ ਬਖਸ਼ ਲਓ, ਅੱਗੋਂ ਕਰਨ ਵਾਸਤੇ ਛੁੱਟੀ ਦੇ ਦਿਓ, ਕਿਉਂਕਿ ਐਸਾ ਲੋਕਾਂ ਕੀਤਾ। ਹਰ ਸਾਲ ਹੀ ਗੰਗਾ ਨਹਾਇਆ ਹੋਣਾ, ਕਹਿਣਾ ਪਿਛਲੇ ਉਤਰ ਗਏ। ਇਹ ਨਹੀਂ ਆਖਿਆ ਅੱਗੋਂ ਛੱਡ ਦਿਆਂਗੇ, ਨਹੀਂ, ਪਿਛਲੇ ਉਤਰ ਗਏ ਠੀਕ ਹੈ, ਅੱਗੋਂ ਫਿਰ ਉਸੇ ਤਰ੍ਹਾਂ ਹੀ, ਕੋਈ ਫਰਕ ਨਹੀਂ ਪਿਆ। ਸਤਿਗੁਰੂ ਕਹਿੰਦੇ ਨੇ ਨਹੀਂ ਉਤਰਦੇ, ਉਸ ਦਿਨ ਉਤਰਨਗੇ, ਬਖਸ਼ੇ ਜਾਣਗੇ ਜਿਸ ਦਿਨ ਅੱਗੋਂ ਕਰਨੇ ਬੰਦ ਕਰ ਦੇਵੇਂਗਾ। ਜਿਨ੍ਹਾਂ ਨੇ ਅੱਗੋਂ ਗਲਤੀਆਂ ਬੰਦ ਕਰਨ ਦਾ ਸੰਕਲਪ ਲੈ ਲਿਆ ਕਿ ਬਸ ਪਿੱਛੇ ਜੋ ਹੋ ਗਿਆ ਹੋ ਗਿਆ, ਅੱਗੋਂ ਇੱਕ ਕੱਪੜਾ ਮੈਲਾ ਨਹੀਂ ਹੋਣ ਦੇਣਾ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ, ਕਮਾਲ ਹੈ। ਮੈਂ ਸਮਝਦਾ ਇੱਥੇ ਆ ਕੇ ਵੱਡੇ ਵੱਡੇ ਵਿਚਾਰਵਾਨ ਜਿਨ੍ਹਾਂ ਨੇ ਅਧਿਆਤਮ ਦਾ ਬਹੁਤ ਕੁਛ ਕਿਹਾ ਉਹ ਪਿੱਛੇ ਰਹਿ ਜਾਂਦੇ ਨੇ। ਗੁਰਬਾਣੀ ਦੀ ਗੱਲ ਹੀ ਨਿਰਾਲੀ ਹੈ। ਕਹਿੰਦੇ ਨੇ ਮੈਲੇ ਕੱਪੜੇ ਕਹਾਂ ਲੱਗ ਧੋਵੋ, ਆਵੇਗੀ ਨੀਂਦ ਕਹਾਂ ਲੱਗ ਸੋਵੋ। ਮਲਾਹ ਰਾਗ ਵਿੱਚ ਇਹ ਸ਼ਬਦ ਹੈ। ਕਦੋਂ ਤੱਕ ਇਹ ਮੋਹ ਦੀ ਨੀਂਦ ਵਿੱਚ ਮੈਂ ਸੁੱਤਾ ਰਹਾਂਗਾ, ਕਦੋਂ ਜਾਗਾਂਗਾ, ਕਦੋਂ ਤੱਕ ਇਹ ਕੱਪੜੇ ਮੈਲੇ ਕਰਦਾ ਰਹਾਂਗਾ, ਰੋਜ਼ ਮੈਲੇ ਰੋਜ਼ ਧੋਂਦਾ ਰਹਾਂਗਾ। ਇਹ ਬਾਹਰਲੇ ਕੱਪੜਿਆਂ ਦੀ ਗੱਲ ਨਹੀਂ। ਜ਼ਰਾ ਵਿਚਾਰੀਏ, ਗਲਤੀਆਂ ਉਹ ਨੇ। ਵੈਸੇ ਬੰਦੇ ਜਿਨ੍ਹਾਂ ਨੇ ਧਿਆਨ ਦਿੱਤਾ ਨਾ, ਉਹ ਤਾਂ ਸ਼ਰਮਸਾਰ ਹੋਏ ਨੇ, ਉਹ ਰੱਜ ਕੇ ਰੋਏ ਨੇ ਕਿ ਮੈਂ ਕੀਤਾ ਕੀ ਜੀਵਨ ਦੇ ਵਿੱਚ। ਉਹ ਗਲਤੀ ਰੋਜ਼ਾਨਾ ਕਰਨਾ, ਰੋਜ਼ ਪਛਤਾਉਣਾ, ਰੋਜ਼ ਗਲਤੀ ਕਰਨਾ, ਬਸ ਕੰਮ ਹੀ ਇੱਕ ਹੈ, ਪਛਤਾਵਾ ਹੈ, ਗਲਤੀ ਹੈ, ਪਛਤਾਵਾ ਹੈ, ਗਲਤੀ ਹੈ, ਉਹ ਗਲਤੀ ਫਿਰ ਪਛਤਾਵਾ ਹੈ। ਜਿਸ ਦਿਨ ਇਹ ਧਿਆਨ ਆ ਗਿਆ, ਬੰਦਾ ਵੈਸੇ ਸੰਕਲਪ ਕਰ ਲਵੇ, ਅਕਾਲ ਪੁਰਖ ਇਸ ਦੇ ਸਿਰ 'ਤੇ ਉਸੇ ਵੇਲੇ ਹੱਥ ਰੱਖ ਦਿੰਦਾ। ਜਿਨ੍ਹਾਂ ਨੇ ਸੁਧਰਨਾ ਚਾਹਿਆ, ਗੁਰੂ ਦੀ ਬਰਕਤ ਨਾਲ ਹੋ ਗਈ, ਰੱਬ ਉਹਨਾਂ ਦੇ ਅੰਗ ਸੰਗ ਹੋ ਗਏ ਹੈ, ਆਏ ਤਾਂ ਸਹੀ ਇਸ ਰਸਤੇ 'ਤੇ। ਜਿਨ੍ਹਾਂ ਨੇ ਚਾਹਿਆ ਬਸ ਕੱਪੜੇ ਬੜੇ ਮੈਲੇ ਕਰ ਲਏ, ਬੜੀਆਂ ਗਲਤੀਆਂ ਕਰ ਲਈਆਂ, ਬੜੇ ਜਨਮਾਂ ਵਿੱਚ ਭਟਕ ਲਿਆ, ਬਹੁਤ ਭਟਕੇ ਹਾਂ, ਹੁਣ ਅੱਗੋਂ ਨਹੀਂ। ਮੈਲੇ ਕੱਪੜੇ ਕਹਾਂ ਲੱਗ ਧੋਵੋ ਸ਼ਬਦ ਸ਼ੁਰੂ ਹੁੰਦਾ ਹੈ। ਮਿਲਤ ਪਿਆਰੋ ਪ੍ਰਾਣ ਨਾਥ ਕਮਨ ਭਗਤ ਧੀ। ਕਿਹੜੀ ਭਗਤੀ ਹੈ, ਪ੍ਰਾਣਾਂ ਤੋਂ ਪਿਆਰਾ ਪਿਆਰਾ ਮਿਲਦਾ। ਨਾਲ ਹੀ ਉੱਤਰ ਦਿੰਦੇ ਨੇ, ਸਾਧ ਸੰਗ ਪਾਈ ਪਰਮਗਤੇ, ਸੰਗਤ ਵਿੱਚ ਆ ਕੇ ਪਰਮਗਤੀ ਮਿਲੀ ਹੈ। ਮੈਲੇ ਕੱਪੜੇ ਕਹਾਂ ਲੱਗ ਧੋਵੋ, ਆਵੇਗੀ ਨੀਂਦ ਕਹਾਂ ਲੱਗ ਸੋਵੋ। ਕਿੱਥੇ ਤੱਕ ਮੈਂ ਸੁੱਤਾ ਰਹਾਂਗਾ, ਨਹੀਂ ਹੁਣ ਨਹੀਂ ਸੌਣਾ। ਬਹੁਤ ਜਨਮ ਵਿਛਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੈ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਗੁਰੂ ਨੇ ਮਾਰਗ ਦੇ ਦਿੱਤਾ, ਉਹਨਾਂ ਕਿਹਾ ਫਿਰ ਐਸਾ ਕਰ, ਤੇਰੀ ਆਦਤ ਹੈ ਵਾਰ ਵਾਰ ਸੌਣ ਦੀ, ਤੇਰੀ ਆਦਤ ਹੈ ਵਾਅਦੇ ਕਰਕੇ ਮੁੱਕਰ ਜਾਣ ਦੀ, ਤੇਰੀ ਆਦਤ ਹੈ ਹਰ ਚੰਗੀ ਗੱਲ ਨੂੰ ਕੱਲ੍ਹ 'ਤੇ ਪਾਉਣ ਦੀ, ਅੱਜ ਹੀ ਕਰ। ਲਿਆ ਮਨ ਲਿਆ ਹਾ, ਤਨ ਮਨ ਧਨ ਰੱਖ ਇੱਥੇ, ਹੁਣੇ ਗੁਰਮੁਖ ਬਣ, ਹੁਣ ਤੇਰੇ ਵਾਸਤੇ ਰੱਬ ਦਾ ਦਰਵਾਜ਼ਾ ਖੁੱਲ੍ਹੇਗਾ। ਗੱਲ ਕੱਲ੍ਹ ਦੀ ਨਹੀਂ, ਹੁਣੇ ਹੈ। ਆਜ ਮਲਾਵਾ ਸ਼ੇਖ ਫਰੀਦ, ਟੱਕ ਮਕੂੰਜੜੀਆਂ ਮਨੋ ਮਚਿੰਦੜੀਆਂ। ਹੁਣ ਇੰਝ ਕਹਾਂ, ਤੁਸੀਂ ਕਿਸੇ ਸੱਜਣ ਨੂੰ ਮਿਲਣ ਗਏ, ਜੇ ਉਹ ਕਹਿੰਦੇ ਨੇ ਅੱਜ ਨਹੀਂ ਮਿਲਣਾ ਚਾਹੁੰਦਾ, ਇਹਦਾ ਭਾਵ ਉਹ ਅੱਜ ਘਰ ਨਹੀਂ, ਜਾਂ ਉਹ ਹੈ ਹੀ ਨਹੀਂ ਜੀ, ਮਰ ਚੁੱਕਾ। ਪਰਮਾਤਮਾ ਹੈ, ਹਰ ਵੇਲੇ ਹਾਜ਼ਰ ਨਾਜ਼ਰ ਹੈ, ਹਰ ਥਾਂ 'ਤੇ ਹੈ, ਅਤੇ ਫਿਰ ਮੈਂ ਆਖਾਂ ਅਗਲੇ ਜਨਮ ਵਿੱਚ ਮਿਲੇਗਾ, ਇਹ ਕਿਉਂ? ਸਾਹਿਬ ਜੀ ਕਹਿੰਦੇ ਨੇ ਹੁਣੇ ਮਿਲੇਗਾ, ਇਸੇ ਵੇਲੇ ਮਿਲੇਗਾ, ਤੇਰੀ ਮਿਲਣ ਦੀ ਨੀਅਤ ਹੋਵੇ ਸਹੀ। ਜੇ ਤੇਰਾ ਇਰਾਦਾ ਮਿਲਣ ਦਾ, ਜੇ ਤੇਰਾ ਸੰਕਲਪ ਹੈ, ਤੂੰ ਚਾਹੁੰਦਾ ਉਸਨੂੰ ਮਿਲਣਾ, ਬਸ ਕੰਮ ਇੱਕ ਕਰਨ ਵਾਲਾ ਹੈ, ਗੁਰਮੁਖ ਬਣ ਜਾ, ਗੁਰੂ ਦੀ ਸ਼ਰਨ ਵਿੱਚ ਆ ਜਾ, ਮਨ ਦੇ ਪਿੱਛੇ ਚੱਲਣਾ ਛੱਡ ਦੇ, ਗੁਰੂ ਦੇ ਪਿੱਛੇ ਤੁਰ ਪਓ। ਇਸ ਮਨ ਨੇ ਬਹੁਤ ਭਟਕਾਇਆ, ਮਨ ਦੇ ਪਿੱਛੇ ਜੋ ਤੁਰਿਆ ਭਟਕ ਗਿਆ। ਪਰ ਅਫਸੋਸ ਇਹ ਹੈ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਚਾਰ ਦਿਨ ਨਹੀਂ, ਕਈ ਜਨਮ ਹੋ ਗਏ ਨੇ ਮਨ ਦੇ ਪਿੱਛੇ ਲੱਗ ਕੇ ਭਟਕਦਿਆਂ। ਪਰ ਬੰਦਾ ਭਰੋਸਾ ਫਿਰ ਮਨ ਦਾ ਹੀ ਕਰਦਾ ਹੈ, ਗੁਰੂ ਦਾ ਨਹੀਂ, ਪਰਮਾਤਮਾ ਦਾ ਨਹੀਂ। ਸੁਭਾਵਕ ਪੁੱਛੋ ਕਿਸੇ ਸੱਜਣ ਨੂੰ, ਅੱਜ ਨਹੀਂ ਗੁਰਦੁਆਰੇ ਆਇਆ, ਕਹਿੰਦਾ ਜੀ ਅੱਜ ਮਨ ਨਹੀਂ ਕੀਤਾ। ਇਸ ਸ਼ਬਦ ਨੂੰ ਧਿਆਨ ਨਾਲ ਫਿਰ ਸੁਣਨਾ, ਅੱਜ ਮਨ ਨਹੀਂ ਮੰਨਿਆ, ਮਨ ਨਹੀਂ ਕੀਤਾ, ਇਹਦਾ ਭਾਵ ਮਨ ਦੀ ਮੰਨ ਲਈ, ਗੁਰੂ ਦੀ ਨਹੀਂ ਮੰਨੀ। ਗੁਰੂ ਨੇ ਕਿਹਾ ਸੀ ਆਓ, ਗੁਰੂ ਨੇ ਆਵਾਜ਼ ਮਾਰੀ, ਸੁਣ ਲਈ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹੁਣ ਜਿੰਨਾ ਗੁਰੂ ਦੀ ਮੰਨੀ, ਮਨ ਨੂੰ ਜਿੱਤ ਲਿਆ, ਗੁਰਮੁਖ ਬਣ ਗਿਆ, ਇਹ ਉਹਨਾਂ ਹੀ ਕਿਹਾ। ਉਹਨਾਂ ਕਿਹਾ ਮਨ ਨਹੀਂ ਤੇਰੀ ਨਹੀਂ ਮੰਨਣੀ, ਤੂੰ ਬਹਾਨੇ ਬਣਾਉਣਾ, ਤੂੰ ਕਹਿਣਾ ਅੱਜ ਮੀਂਹ ਹੈ ਕੀ ਜਾਣਾ, ਅੱਜ ਹਵਾ ਵਗਦੀ ਹੈ ਕੀ ਜਾਣਾ। ਉਹ ਕਹਿੰਦੇ ਨੇ ਮੈਂ ਜਾਵਾਂਗਾ ਚੱਖੜ ਚਾਂਗੀ, ਮੀਂਹ ਵਰਸੈ ਪੇਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੌਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾ। ਇਹ ਉਹ ਮੰਨਦੇ ਨਹੀਂ ਮੰਨਦਾ, ਉਹ ਗੁਰੂ ਦੀ ਮੰਨਦਾ, ਜਿੰਨਾ ਗੁਰੂ ਦੀ ਮੰਨੀ ਗੁਰਮੁਖ ਬਣ ਗਏ, ਉਹਨਾਂ ਦੇ ਰਾਹ ਪੈਂਡੇ ਸੁਖਾਲੇ, ਰਸਤਾ ਗੁਰੂ ਨੇ ਬਣਾ ਦਿੱਤਾ। ਕਹਿੰਦੇ ਨੇ ਇਹ ਗੁਰਮੁਖ ਗਾਡੀ ਰਾਹ ਆਈ, ਗੁਰੂ ਦੀ ਸ਼ਰਨ ਪੈ ਜਾ, ਗੁਰੂ ਦੇ ਅੱਗੇ ਸਭ ਕੁਛ ਰੱਖ ਦੇ, ਪਹੁੰਚ ਜਾਏਗਾ। ਬਸ ਮਾਰਗ ਇੱਕ ਹੀ ਜਾਂਦਾ, ਬਾਕੀ ਤਾਂ ਭੁਲੇਖੇ ਹੀ ਨੇ। ਮਾਰਗ ਹੈ ਗੁਰਮੁਖ ਬਣਨ ਦਾ, ਮਾਰਗ ਹੈ ਸਿਰ ਭੇਟਾ ਕਰਨ ਦਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨੇ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ। ਉੱਥੇ ਪਹੁੰਚਣਾ ਅਤੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਭਉ ਖੋਵਣਾ, ਐਸਾ ਬਣ ਜਾ ਗੋਲਾ ਮੁੱਲ ਖਰੀਦ ਕਾਰੇ ਜਿਉਮਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਠੋਵਣਾ, ਪੱਖੇ ਦੀ ਤਾਗੀਦ ਪਗ ਮਲ ਥੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮਰਸ ਭੂਮਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਗੁਰੂ ਨੇ ਬਿਲਕੁਲ ਸਿੱਧਾ ਮਾਰਗ ਬਣਾ ਦਿੱਤਾ ਕਿ ਤੂੰ ਮਨ ਭੇਟਾ ਕਰ, ਗੁਰੂ ਦੀ ਮਤ ਲੈ ਲੈ, ਗੁਰ ਕੀ ਮਤ ਤੂੰ ਲੇ ਇਆਣੇ, ਭਗਤ ਬਿਨਾ ਬਹੁ ਡੂਬੈ ਸਿਆਣੇ। ਬੰਦੇ ਨੂੰ ਜਿਵੇਂ ਆਪਣੇ ਤਨ ਨਾਲ ਪਿਆਰ ਹੈ, ਇਸੇ ਤਰ੍ਹਾਂ ਹੀ ਆਪਣੀ ਅਕਲ ਆਪਣੀ ਮਤ ਨਾਲ ਵੀ ਪਿਆਰ ਹੈ। ਕਿੱਡੀ ਬੁਰੀ ਹੋਵੇ ਮਤ, ਇਹ ਵੇਖਿਆ ਤਨ ਗਲਿਆ ਹੋਵੇ, ਸੜਿਆ ਹੋਵੇ, ਰੋਗੀ ਹੋਵੇ, ਇਹ ਕਹਿੰਦਾ ਕਿਵੇਂ ਬਚਿਆ ਰਹੇ। ਇਹ ਤਾਂ ਇੰਝ ਹੋਇਆ ਕਿ ਗੱਡੀ ਪੁਰਜਾ ਪੁਰਜਾ ਹੋਈ ਪਈ ਹੈ ਪਰ ਇਹ ਛੱਡਦਾ ਨਹੀਂ, ਕਹਿੰਦਾ ਨਹੀਂ ਦੋ ਕੁ ਮੀਲ ਹੋਰ ਚੱਲ ਜਾਏ, ਕੋਈ ਆਂਡੇ ਸਾਂਡੇ ਲਾ ਲਵਾਂ, ਕੁੜਤੇ ਨੂੰ ਚਾਰ ਟਾਕੀਆਂ ਹੋਰ ਲੱਗੀ ਜਾਣ। ਭਗਤ ਰਵਿਦਾਸ ਜੀ ਕਹਿੰਦੇ ਨੇ ਬੜਾ ਗੰਡ ਲਿਆ ਇਸ ਜੁੱਤੀ ਨੂੰ, ਹੁਣ ਨਹੀਂ ਮੈਂ ਟਾਕੀਆਂ ਲਾਉਣੀਆਂ, ਚਮਰੱਟਾ ਗਾਂਠ ਨਾ ਜਨਈ। ਕਹਿੰਦੇ ਨੇ ਲੋਕ ਲਵਾਉਂਦੇ ਨੇ ਭਾਈ ਟਾਂਕੇ, ਲੋਕ ਗੁਠਾਂ ਮੈਂ ਪਣਹੀ ਆਰ ਨਹੀਂ ਜੇ ਤੋਪੋਂ, ਨਾ ਹੀ ਡਾਂਬੀ ਠਾਉਂ ਰੋਪੋਂ, ਲੋਕ ਗੰਠ ਗੰਠ ਖਰਾ ਬਗੂਚਾ, ਹੋਂ ਬਿਨ ਗੰਠੇ ਜਾਏ ਪਹੁੰਚਾ। ਸਤਿਕਾਰਯੋਗ ਬਾਬਾ ਜੀ, ਬਾਬਾ ਸੇਵਾ ਸਿੰਘ ਜੀ ਜਾਂਦੇ ਨੇ ਸੰਗਤਾਂ ਦੇ ਪਿਆਰ ਸਦਕਾ ਵਿਦੇਸ਼ਾਂ ਵਿੱਚ, USA, ਸੁਣੀ ਹੋਵੇਗੀ ਜਾ ਕੇ ਉਹ ਗੱਲ, ਦੱਸ ਰਹੇ ਨੂੰ ਉੱਥੇ ਪਤਾ ਲੱਗਾ ਕਿ ਇੱਥੇ ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਲਾਸ਼ਾਂ ਪਈਆਂ ਨੇ, ਕਿਉਂਕਿ ਉਹਨਾਂ ਬੰਦਿਆਂ ਸੁਣ ਲਿਆ ਸੀ ਕਿ ਡਾਕਟਰਾਂ ਨੂੰ ਸ਼ਾਇਦ ਕੋਈ ਫਾਰਮੂਲਾ ਮਿਲ ਜਾਏ ਅਤੇ ਸਾਨੂੰ ਮਰਿਆਂ ਨੂੰ ਫਿਰ ਜ਼ਿੰਦਾ ਕਰ ਲਿਆ ਜਾਏ। ਜਿਉਂਦੇ ਬੰਦੇ ਦਾ ਤਾਂ ਖਰਚਾ ਹੀ ਕੋਈ ਨਹੀਂ, ਦੋ ਫੁਲਕੇ ਖਾਧੇ, ਮਾੜਾ ਚੰਗਾ ਕੱਪੜਾ ਪਾਇਆ, ਜਿੱਥੇ ਮਰਜ਼ੀ ਮੰਜਾ ਨਾ ਮਿਲਿਆ, ਥੱਲੇ ਲੇਟ ਰਹੇ, ਕੀ ਖਰਚਾ। ਪਰ ਮਰੇ ਬੰਦੇ ਦੀ ਲਾਸ਼ ਰੱਖਣ 'ਤੇ ਲੱਖਾਂ ਕਰੋੜਾਂ ਡਾਲਰ ਖਰਚ ਆਉਂਦੇ ਆ। ਉਹੋ ਜਿਹਾ ਵਾਤਾਵਰਨ, ਉਹਨਾਂ ਠੰਡਾ ਸਰੀਰ ਉਹਦਾ ਠੀਕ ਰਹੇ, ਇਹ ਕਿਸ ਵਾਸਤੇ? ਸਰੀਰ ਤਾਂ ਬਿਨਸ ਚੁੱਕਾ ਹੈ, ਜਾ ਚੁੱਕਾ ਹੈ, ਕਦੀ ਉਹਨਾਂ ਉੱਠਣਾ ਨਹੀਂ, ਪਰ ਇੱਕ ਆਸ ਬੰਦਾ ਆਸ ਬਣਾ ਕੇ ਬੈਠਾ ਹੈ, ਅਜੇ ਵੀ ਅੱਗੇ ਜਾਣ ਦੀ ਤਿਆਰੀ ਨਹੀਂ, ਆਪਣੇ ਆਪ ਨੂੰ ਪਿੱਛੇ ਹੀ ਖਿੱਚਦਾ ਹੈ। ਸਰੀਰ 'ਤੇ ਗਿਆ, ਸਰੀਰ 'ਤੇ ਜਾ ਰਿਹਾ, ਕਬੀਰੇ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਕਰਨ ਵਾਲਾ ਕੰਮ ਇੱਕ ਘਰ, ਸਰੀਰ ਨੂੰ ਗਾਂਢੇ ਲਾਉਣ ਵਾਲੀ ਗੱਲ ਛੱਡ ਦੇ। ਇਹ ਗਾਂਢਿਆਂ ਤੋਪਿਆਂ ਨਾਲ ਕਿੰਨਾ ਚੱਲ ਸਕੇਗਾ? ਜਿੰਨਾ ਕੁ ਚਿਰ ਚੱਲਦਾ ਚਲਾ, ਕਰਨ ਵਾਲਾ ਕੰਮ ਕਰ। ਉਹ ਕੰਮ ਕੀ ਸੀ? ਗੁਰੂ ਦੀ ਮੱਤ ਲੈ ਲੈ, ਆਪਣੀ ਮੱਤ ਛੱਡ ਦੇ। ਤੇਰੀ ਮੱਤ ਨੇ ਤੈਨੂੰ ਪਟਕਾਇਆ। ਇਹ ਤਨ ਜੈਸਾ ਹੈ, ਜੇ ਬੁਢਾਪੇ 'ਚ ਹੈ ਤਾਂ ਵੀ ਠੀਕ, ਬਚਪਨਾ ਹੈ ਤਾਂ ਠੀਕ, ਜਵਾਨੀ ਹੈ ਤਾਂ ਠੀਕ, ਜਿੱਥੇ ਹੈ ਉਸੇ ਵੇਲੇ ਸ਼ਰਨ ਵਿੱਚ ਪੈ ਜਾ। ਜਵਾਨ ਹੈ ਤਾਂ ਬੜਾ ਚੰਗਾ ਟਾਈਮ ਹੈ, ਗੁਆ ਨਾ। ਬਚਪਨਾ ਇਹ ਤਾਂ ਕਮਾਲ ਹੈ, ਹੁਣੇ ਹੀ ਆ ਜਾ। ਜੇ ਬੁੱਢਾ ਵੀ ਹੋ ਗਏ ਹੈ ਕੋਈ ਗੱਲ ਨਹੀਂ, ਇੱਥੇ ਬੁੱਢੇ ਵੀ ਪ੍ਰਵਾਨ ਨੇ, ਹੁਣ ਹੀ ਆ ਜਾ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਤੌਲੀ ਰਾਵੈ ਕੋਏ, ਕਰ ਸਾਈਂ ਸਿਉਂ ਪਿਰਹੜੀ, ਰੰਗਣ ਵੇਲਾ ਹੋਏ। ਮਾਰਗ ਪਾਸੇ ਸਭ ਤੋਂ ਜ਼ਿਆਦਾ ਸਿੱਧਾ, ਤੇਰੇ ਕੋਲੋਂ ਕਰੋੜਾਂ ਜਨਮਾਂ 'ਚ ਇਹ ਨਹੀਂ ਹੋਣਾ ਜੋ ਗੁਰੂ ਨੇ ਛਿਣ 'ਚ ਕਰ ਦੇਣਾ। ਉਹ ਕਹਿੰਦੇ ਨੇ ਇੱਕ ਕੰਮ ਹੀ ਕਰ, ਛੱਡ ਦੇ ਆਪਣੀ ਮੱਤ। ਸਿੱਖੋਰ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਮੱਤ ਦਾ ਰਾਖਾ ਆਪ ਵਾਹਿਗੁਰੂ, ਤੂੰ ਮੱਤ ਦਾ ਰਾਖਾ ਆਪ ਬਣੇ। ਅਤੇ ਮੱਤ ਹੈ ਚੰਚਲ, ਇਸ ਨਾਲ ਗੱਲ ਨਹੀਂ ਬਣਨੀ, ਇਹਨੂੰ ਰੱਖ ਦੇ। ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਇਕੱਠੇ ਨਹੀਂ। ਗੁਰਮੁਖ ਬਣ ਜਾ, ਜੇ ਕੋਈ ਗੁਰਮੁਖ ਬਣ ਜਾਏ, ਸੱਚ ਹੈ ਮਨਮੁਖ ਦਾ ਭਾਵੇਂ ਬਾਣੀ ਪੜੀ ਜਾ ਰਹੀ, ਇੱਕੋ ਹੀ ਸ਼ਬਦ ਹੈ, ਸੁਣਨ ਦਾ ਢੰਗ ਇੱਕ ਨਹੀਂ। ਗੁਰਮੁਖ ਹੋਰ ਢੰਗ ਨਾਲ ਸੁਣੇਗਾ, ਗੁਰਮੁਖ ਬਾਣੀ ਦਾ ਵਿਚਾਰ ਕਰੇਗਾ ਹੋਰ ਢੰਗ ਨਾਲ, ਮਨਮੁਖ ਹੋਰ ਢੰਗ ਨਾਲ, ਭਾਵੇਂ ਕਿੰਨਾ ਪੜ੍ਹਿਆ ਲਿਖਿਆ ਹੋਵੇ। ਬਾਣੀ ਬਿਰਲੋ ਵਿਚਾਰ ਸੇ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਤੂੰ ਆ ਬੈਠ, ਪਰ ਸ਼ਰਨ ਵਿੱਚ ਬੈਠ, ਸੁਣ ਸ਼ਰਨ ਵਿੱਚ ਬੈਠ ਕੇ, ਸੁਣ ਗਾ ਸ਼ਰਨ ਵਿੱਚ, ਗਾ ਸ਼ਰਨ ਵਿੱਚ, ਗਾਉਣ ਦਾ ਆਨੰਦ ਹੀ ਹੋ, ਸ਼ਰਨ ਵਿੱਚ ਸੁਣਨ ਦਾ ਆਨੰਦ ਹੀ ਹੋਰ, ਸ਼ਰਨ ਵਿੱਚ ਜਪਣ ਦਾ ਆਨੰਦ ਹੀ ਹੋਰ। ਸ਼ਰਨ ਵਿੱਚ ਜਿਹੜਾ ਬੈਠਾ ਹੈ ਉਹ ਤਾਂ ਸਤਿਗੁਰੂ ਦੀ ਗੋਦ ਵਿੱਚ ਬੈਠਾ, ਇੱਕ ਬੱਚੇ ਵਾਂਗੂ ਬੈਠਾ। ਕਦੀ ਮਾਂ ਦੀ ਗੋਦ ਵਿੱਚ ਬੈਠ ਕੇ ਕੁਛ ਗੁਣਗੁਣਾਇਆ ਹੋਵੇ ਬਚਪਨ ਵਿੱਚ, ਉਹ ਯਾਦ ਕਰੋ। ਬੈਠੇ ਹੋਈਏ ਮਾਂ ਦੀ ਗੋਦ ਵਿੱਚ, ਉਸ ਵੇਲੇ ਗੁਣਗੁਣਾਉਂਦੇ ਹੋਈਏ, ਉਹ ਕਿੰਨਾ ਆਨੰਦ ਹੈ। ਗੁਰਮੁਖ ਜਨ ਤੇ ਗੁਰੂ ਦੀ ਗੋਦ ਵਿੱਚ ਬੈਠ ਕੇ ਜਦੋਂ ਕਰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸ਼ਰਨ ਵਿੱਚ ਕਰਦਾ, ਸੱਚ ਹੈ ਇਹ ਵਾਹਿਗੁਰੂ ਵਾਹਿਗੁਰੂ ਕਰਨ ਦਾ ਇੱਕ ਆਨੰਦ ਵੱਖਰਾ ਬਣ ਜਾਂਦਾ। ਅਤੇ ਇਸ ਦੇ ਭਾਵ ਨੂੰ ਜ਼ਰਾ ਸਮਝ ਲਈਏ। ਨਾਮ ਜਪਣ ਨੂੰ ਮੈਂ ਤਾਂ ਪੁਕਾਰਨਾ ਕਹਿੰਦਾ, ਕਬੀਰ ਸਾਹਿਬ ਨੇ ਐਸਾ ਕਿਹਾ, ਕਬੀਰ ਕੇਸੋ ਕੇਸੋ ਕੂਕੀਏ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਰੇ ਸਭ ਕਹੋ ਕੇ ਸੁਣੇ ਪੁਕਾਰ। ਤੁਸੀਂ ਜਿੰਨਾ ਜਪਦੇ ਹੋ, ਸੱਚ ਮੈਨੂੰ ਤਿੰਨ ਜਾਪਦਾ ਕਿ ਅਸੀਂ ਕਹਿੰਦੇ ਹਾਂ ਹੇ ਪਰਮਾਤਮਾ ਨਾਮ ਦੇ ਨਾਮ ਦੇ ਨਾਮ ਦੇ ਨਾਮ ਦੇ, ਬਸ ਇਹ ਮੰਗਦੇ ਹਾਂ ਦੇ ਦੇ ਦੇ। ਇੱਕ ਦਿਨ ਉਹ ਤਰੁੱਠਦਾ, ਉਹ ਦਾਤ ਝੋਲੀ 'ਚ ਪਾ ਦਿੰਦਾ, ਕਹਿੰਦਾ ਲੈ ਪਹਿਲੋਂ ਤਾਂ ਮੰਗਣਾ। ਘੰਟਿਆਂ ਬੱਧੀ ਜੋ ਜਪਿਆ, ਮਤਾ ਕਿਸੇ ਹੋਰ ਢੰਗ ਨਾਲ ਅਕਾਊਂਟ ਕਰਦੇ ਫਿਰੀਏ, ਨਹੀਂ ਇਹ ਮੰਗ ਰਹੇ ਹਾਂ, ਮੰਗੋ ਦਾਨ। ਇਹ ਝੋਲੀ ਕਰਕੇ ਕਹਿ ਰਹੇ ਹਾਂ ਦੇ ਦੇ, ਮੰਗੋ ਦਾਨ। ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚੱਲੈ, ਮਿਲੇ ਕਿਰਪਾ ਗੁਣਗਾਮ। ਜਿਸ ਦਿਨ ਉਹ ਇੱਕ ਕਿਣਕਾ ਵੀ ਝੋਲੀ 'ਚ ਪਾ ਦਿੰਦਾ, ਪਤਾ ਲੱਗ ਜਾਂਦਾ ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਕਾਂਖੀ ਇੱਕ ਹੈ, ਜਿਨ੍ਹਾਂ ਦੇ ਮਨ 'ਚ ਕੇਵਲ ਇੱਕ ਆਕਾਂਖਸ਼ਾ, ਸਿਰਫ ਇੱਕ ਲਾਲਸਾ, ਇੱਕ ਹੀ ਇੱਛੇ ਹੈ ਤੇਰਾ ਨਾਮ ਮਿਲੇ। ਕਾਂਖੀ ਇੱਕ ਹੋਇਆ ਦਰਸ਼ ਤੁਹਾਰੋ, ਤੁਹਾਡੇ ਦਰਸ਼ਨਾਂ ਦੀ ਇੱਛਾ ਜਿਨ੍ਹਾਂ ਨੂੰ, ਨਾਨਕ ਉਣ ਸੰਗ ਮੋਹੇ ਉਧਾਰੋ, ਉਹਨਾਂ ਦੇ ਸੰਗ ਵਿੱਚ ਮੇਰਾ ਵੀ ਉਧਾਰ ਹੋ ਜਾਏ। ਗੁਰਮੁਖ ਤਾਈ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ ਦਾਤ ਹੈ ਮਾਲਕ ਦੀ, ਕਿ ਮਨ ਪੇਟਾ ਹੋ ਗਿਆ, ਮਨ ਗੁਰੂ ਦਾ ਹੋ ਗਿਆ, ਮਨ ਜੋਤ ਸਰੂਪ ਬਣ ਗਿਆ, ਫਾਸਲੇ ਸਾਰੇ ਮੁੱਕ ਗਏ। ਗੁਰੂ ਨੇ ਇਸੇ ਲਈ ਕਿਹਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਯੋਗਾ ਕਰ, ਮੈਂ ਤੈਨੂੰ ਇਹ ਨਹੀਂ ਕਹਿੰਦਾ ਇਹ ਤਪ ਕਰ ਇਹ ਜਪ ਕਰ, ਮੈਂ ਤੈਨੂੰ ਕਹਿ ਰਿਹਾ ਸਭ ਤੋਂ ਪਹਿਲੇ ਕੁਛ ਵੀ ਕਰਨ ਤੋਂ ਪਹਿਲੇ ਮਨ ਪੇਟਾ ਕਰ, ਤਨ ਪੇਟਾ ਕਰ, ਸਭ ਕੁਛ ਪੇਟਾ ਕਰ, ਫਿਰ ਜੋ ਮੈਂ ਕਰਾਉਂਦਾ ਉਹ ਕਰ। ਗੁਰੂ ਪਾਤਸ਼ਾਹ ਸੱਚਾ, ਸਤਿਗੁਰੂ ਨੇ ਗਾਡੀ ਰਾਹ ਚਲਾ ਦਿੱਤਾ, ਇਸੇ ਲਈ ਜਿਹੜਾ ਚੱਲਿਆ ਪਹੁੰਚ ਗਿਆ। ਰਸਤਾ ਸਿੱਧਾ ਸੀ, ਮਾਰਗ ਠੀਕ ਸੀ। ਇਸ ਮਾਰਗ ਦਾ ਜ਼ਿਕਰ ਅੱਗੇ ਵਿਆਖਿਆ ਹੋਰ ਕੀਤੀ ਹੈ, ਅਗਲੀਆਂ ਪੰਕਤੀਆਂ ਸਰਵਨ ਕਰੋ। ਹਾਂਜੀ,
ਪੰਜ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਉ ਮਿਟਾਇਆ।
ਪੰਜ ਦੂਤ, ਇਹ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਨ੍ਹਾਂ ਨੂੰ ਇਹਨਾਂ ਦੇ ਹੱਥ ਲੱਗੇ ਨੇ ਉਹ ਜਾਣਦੇ ਨੇ। ਐਸੇ ਐਸੇ ਬੰਦੇ ਸੰਸਾਰ ਦੇ ਇਤਿਹਾਸ ਵਿੱਚ ਹੋਏ, ਬੜੇ ਇੱਜ਼ਤ ਵਾਲੇ ਸਨ। ਇੰਨਾ ਸਨਮਾਨ ਸਤਿਕਾਰ ਸੀ ਕਿ ਲੋਕ ਹੱਥਾਂ 'ਤੇ ਚੁੱਕਦੇ ਸਨ। ਪਰ ਇਹ ਕਾਮੰ ਨਰਕ ਬਿਸਰਾਮੰ, ਬਹੁਤ ਜੋਨੀ ਪਰਮਾਮ ਨੇ, ਕੋਈ ਕਾਲੀ ਕਰਤੂਤ ਐਸੀ ਹੋ ਗਈ ਲੋਕਾਂ ਮੂੰਹ 'ਤੇ ਥੁੱਕਿਆ। ਦੂਤ ਨੇ ਗੁੱਸੇ ਵਿੱਚ ਆ ਕੇ ਕੁਛ ਨਾ ਕੁਛ ਐਸਾ ਕਰ ਬੈਠਾ ਬੰਦਾ, ਸਾਰੀ ਜ਼ਿੰਦਗੀ ਰੋਂਦਿਆਂ ਲੱਗ ਗਈ, ਪਛਤਾਉਣਾ ਪੈ ਗਿਆ ਕਿ ਘੜੀ ਦਾ ਕ੍ਰੋਧ। ਇਹ ਦੂਤ ਮੋਹ ਵਸ਼, ਜਿਨ੍ਹਾਂ ਨੇ ਗਲਤੀਆਂ ਕੀਤੀਆਂ, ਜੀਵਨ ਭਰ ਰੋਂਦੇ ਰਹੇ। ਲੋਭ ਵਿੱਚ ਆ ਕੇ ਜੀਵਨ ਦੀ ਕਮਾਈ ਗਵਾ ਬੈਠੇ। ਹੰਕਾਰ ਨੇ ਬੰਦੇ ਤੋਂ ਪਸ਼ੂ ਬਣਾ ਕੇ ਰੱਖ ਦਿੱਤਾ। ਇਹ ਪੰਜ ਦੂਤ, ਗੁਰੂ ਜਦੋਂ ਕਿਰਪਾ ਕਰਦਾ, ਕਹਿੰਦੇ ਨੇ ਇੱਕ ਭੂਤ ਵਸ ਵਿੱਚ ਆ ਜਾਏ ਅਤੇ ਪੰਜ ਦੂਤ ਵਸ ਵਿੱਚ ਆ ਜਾਂਦੇ ਨੇ। ਭੂਤ ਕਿਹੜਾ? ਉਹ ਭੂਤ ਹੈ ਮਨ। ਮਨ ਵਸ ਵਿੱਚ ਆ ਜਾਵੇ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਤੇਰੇ ਕੋਲੋਂ ਤਾਂ ਵਸ ਵਿੱਚ ਕੋਈ ਨਹੀਂ ਆਉਣਾ, ਗੁਰੂ ਕਿਰਪਾ ਕਰੇ ਤਾਂ ਵਸ ਵਿੱਚ ਆ ਸਕਦਾ। ਇਹਨੂੰ ਗੁਰੂ ਦੀ ਭੇਟਾ ਹੀ ਕਰ ਦੇ। ਗੁਰੂ ਕਿਰਪਾ ਕਰੇਗਾ, ਗੁਰੂ ਬਖਸ਼ਿਸ਼ ਕਰੇਗਾ, ਵਸ ਵਿੱਚ ਆ ਜਾਏਗਾ। ਇਹ ਸਾਖੀਆਂ ਵਿੱਚ ਬੜਾ ਕੁਛ ਛੁਪਿਆ ਪਿਆ। ਮੈਂ ਵੇਖਿਆ ਬਚਪਨ 'ਚ ਬੁਖਾਰ ਕਿਸੇ ਨੂੰ ਚੜ੍ਹ ਜਾਣਾ ਅਤੇ ਭਾਈ ਲਾਲੋ ਦੀ ਸਾਖੀ ਸੁਣਾਉਣੀ, ਤੇਜੇ ਤਾਪ ਵਾਲੇ, ਹਨਾ, ਬੁਖਾਰ ਉਤਰ ਜਾਂਦਾ। ਬੜਾ ਕੁਛ ਛੁਪਿਆ ਪਿਆ ਇਹਦੇ ਵਿੱਚ। ਭਾਈ ਲਾਲੋ ਤੇਜੇ ਤਾਪ ਨੂੰ ਵਸ ਵਿੱਚ ਕਰ ਲੈਂਦਾ। ਮੈਂ ਕਹਿੰਦਾ ਇੱਕ ਤਾਪ 'ਤੇ ਦਿਸਿਆ, ਜੇ ਭਾਈ ਲਾਲੋ ਨੇ ਇੱਕ ਨਹੀਂ ਤਿੰਨ ਵਸ ਵਿੱਚ ਕੀਤੇ ਸਨ, ਇੱਕ ਆਦੀ, ਇੱਕ ਵਿਆਧੀ, ਇੱਕ ਉਪਾਧੀ। ਭਾਈ ਲਾਲੋ ਨਹੀਂ ਕੀਤੇ, ਨਹੀਂ ਹਰ ਸਿੱਖ ਕਰ ਸਕਦਾ। ਸਿੱਖਾਂ ਨੇ ਵਸ ਵਿੱਚ ਕੀਤੇ ਸਨ, ਹੁੰਦੇ ਸਨ ਅਰਦਾਸ ਰਾਹੀਂ। ਤੀਨੇ ਤਾਪ ਨਿਵਾਰ ਨਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕਹੋ ਵਿਘਨ ਨਾ ਕਹੂ ਲਾਗੈ, ਜੰਗ ਕੀ ਪ੍ਰਭ ਆਗੈ। ਅਰਦਾਸ, ਪਾਰਾ ਕਦੀ ਹੱਥ ਵਿੱਚ ਫੜਿਆ ਹੋਵੇ, ਹੱਥਾਂ 'ਚੋਂ ਨਿਕਲ ਜਾਂਦਾ, ਜ਼ਰਾ ਜ਼ਰਾ ਹੋ ਕੇ ਖਿਲਰ ਜਾ। ਮਨ ਨੂੰ ਪਾਰਾ ਕੇ ਆ, ਮਨ ਪਾਰਾ ਗੁਰਮੁਖ ਵਸ ਆਣੇ, ਗੁਰੂ ਦੀ ਸ਼ਰਨ ਪੈਣ ਵਾਲਾ ਵਸ ਵਿੱਚ ਲੈ ਆਉਂਦਾ। ਪਰ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਦੁਆਰਾ ਮਨ ਦਾ ਉਹਨੂੰ ਸੁਭਾਵ ਕੀ ਹੈ, ਇੱਥੇ ਨਿਕਲਦਾ। ਅਨੇਕਾਂ ਰਸਤੇ ਇਸਨੇ ਬਣਾਏ ਨੇ। ਜਿਸ ਵੇਲੇ ਬਿਲਕੁਲ ਮਿਟਣ 'ਤੇ ਆਉਂਦਾ ਨਾ, ਥਾਪੜਾ ਦੇ ਕੇ ਕਹਿੰਦਾ ਲੈ ਤੇਰੇ ਵਰਗਾ ਕੌਣ ਹੀ, ਕੋ ਵੇਖਿਆ ਹੀ ਸੰਸਾਰ 'ਤੇ ਜਿਸ ਵਿੱਚ ਇੰਨੀ ਨਿਮਰਤਾ ਹੋਵੇ, ਕੋ ਵੇਖਿਆ ਹੀ ਐਸਾ ਜਿਹੜਾ ਇੰਨਾ ਮਿੱਠ ਬੋਲਾ ਹੋਵੇ, ਕੋ ਵੇਖਿਆ ਹੀ ਐਸਾ ਇੰਨਾ ਸਿਮਰਨ ਕਰਦਾ ਹੋਵੇ, ਕੋ ਵੇਖਿਆ ਹੀ ਇੰਨਾ ਦਾਨੀ ਅਤੇ ਪਰ ਉਪਕਾਰੀ ਹੋ। ਬਸ ਇਹਨੇ ਨਾਲ ਹੀ ਫਿਰ ਵਾਪਸ ਆ ਗਏ। ਗੁਰਮੁਖ ਜਣ ਜਿਹੜਾ ਹਮੇਸ਼ਾ ਵਾੜ ਕਰੀ ਰੱਖਦਾ, ਉਹ ਵਾੜ ਹੈ, ਉਹ ਚੱਲ ਹੈ ਸਾਧ ਸੰਗਤ, ਇੱਥੇ ਜਿਹੜਾ ਆਇਆ ਰਹਿੰਦਾ, ਬਚਿਆ ਰਹਿੰਦਾ। ਇੱਕ ਸਿੱਖ ਦਾ ਨਾਮ ਯਾਦ ਆਇਆ, ਇਹਦਾ ਨਾਮ ਸੀ ਭਾਈ ਕੇਦਾਰੀ। ਸਾਹਿਬ ਗੁਰੂ ਅੰਗਦ ਦੇਵ ਦੀ ਹਜ਼ੂਰੀ 'ਚ ਆਇਆ ਅਤੇ ਕਹਿਣ ਲੱਗਾ, ਪਾਤਸ਼ਾਹੋ ਇੱਕ ਬੇਨਤੀ ਕਰਨ ਆਇਆ। ਸਾਖੀ ਹੁੰਦੀ ਹੈ ਇੱਕ ਨਾਲ, ਸਿੱਖਿਆ ਬਣਦੀ ਹੈ ਸੰਸਾਰ ਲਈ। ਸਤਿਗੁਰੂ ਕਹਿਣ ਲੱਗੇ ਦੱਸ। ਕਹਿਣ ਲੱਗਾ ਮਹਾਰਾਜ ਇੰਨਾ ਹੀ ਦੱਸੋ ਕਿ ਜੰਗਲ ਨੂੰ ਜਦੋਂ ਅੱਗ ਲੱਗਦੀ ਹੈ, ਚੁਪਾਏ ਬੜੇ ਸਿਆਣੇ ਨੇ ਦੌੜ ਕੇ ਜਿੱਥੇ ਪਾਣੀ ਪੀਣ ਜਾਂਦੇ ਨੇ, ਕੋਈ ਨਦੀ ਸਰੋਵਰ ਨੇੜੇ ਹੋਵੇ ਉੱਥੇ ਜਾ ਵੜਦੇ ਨੇ ਅਤੇ ਬਚ ਜਾਂਦੇ ਆ। ਅਤੇ ਸੰਸਾਰ ਨੂੰ ਅੱਗ ਲੱਗੀ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜੀਵ ਅਸੀਂ ਜਲ ਰਹੇ ਹੋਈਏ, ਅਸੀਂ ਕਿਹੜੇ ਪਾਸੇ ਜਾਈਏ? ਸੰਸਾਰ ਤਾਂ ਜਲ ਰਿਹਾ ਨਾ। ਸਤਿਗੁਰੂ ਕਹਿਣ ਲੱਗੇ ਇੱਕ ਸਰੋਵਰ ਇਸ ਸੰਸਾਰ ਜੰਗਲ ਵਿੱਚ ਵੀ ਹੈ, ਤੁਹਾਨੂੰ ਪਤਾ ਵੀ ਹੈ, ਪਾਤਸ਼ਾਹ ਕਿਹੜਾ? ਕਹਿਣ ਲੱਗੇ ਸਾਧ ਸੰਗਤ। ਜਿਹੜਾ ਸੰਗਤ ਵਿੱਚ ਆ ਜਾਏਗਾ ਉਹ ਨਹੀਂ ਸੜੇਗਾ, ਉਹਦੀ ਜਲਨ ਬੁੱਝ ਜਾਏਗੀ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ। ਸੰਗਤ ਐਸੀ ਹੈ, ਸੱਚ ਇਹ ਹੈ, ਜੋ ਨਹੀਂ ਵੀ ਨਾ ਸੀ ਕਰਨਾ ਸੰਗਤ ਕਰਵਾ ਦਿੰਦੀ। ਕਦੀ ਵੀ ਵਾਹਿਗੁਰੂ ਨੂੰ ਆਖਿਆ ਕੋਲ ਬੈਠਿਆਂ ਨੂੰ ਵੇਖ ਕੇ ਮੂੰਹ ਨਿਕਲ ਜਾਂਦਾ, ਵੀ ਸੰਗਤ ਵਿੱਚ ਆਇਆ ਮੈਂ ਵੀ ਕੋਈ ਭਲਾ ਕੰਮ ਕਰਾਂ। ਦੂਸਰਿਆਂ ਵੱਲ ਵੇਖ ਕੇ ਰੰਗ ਲੱਗਦਾ, ਜਿਉਂ ਜਿਉਂ ਕੋਲ ਬੈਠਦਾ ਗੁਰਮਤਿ ਦਾ ਰੰਗ ਚੜ੍ਹਦਾ। ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਨੇ ਗਾਡੀ ਰਾਹ ਚਲਾ ਦਿੱਤਾ, ਗੁਰੂ ਨੇ ਬਖਸ਼ਿਸ਼ ਕੀਤੀ, ਇੱਕ ਭੂਤ ਵਸ ਵਿੱਚ ਕਰ ਦਿੱਤਾ, ਪੰਜ ਦੂਤ ਵਸ ਵਿੱਚ ਆ ਗਏ, ਦੋ ਰੋਗ ਹੋਰ ਮਿਟਾਏ, ਦੁਰਮਤ ਦੂਜਾ ਭਾਉ। ਦੁਰਮਤ ਹੈ ਖੋਟੀ ਮਤ, ਅਤੇ ਦੂਜਾ ਭਾਉ ਕੀ ਹੈ? ਕਿਸੇ ਹੋਰ ਪਾਸੇ ਦਾ ਪਿਆਰ, ਮਾਇਆ ਦਾ ਪ੍ਰੇਮ। ਕਹਿ ਦਿੱਤਾ ਹੈ ਅਤੇ ਤੇਰੀ ਸੇਵਕਾ ਹੈ, ਇਹ ਮਾਲਕ ਦਾ ਪਰਛਾਵਾਂ, ਪਰਛਾਵੇਂ ਮਗਰ ਨਾ ਦੌੜ, ਉਹ ਆਏਗਾ ਪਰਛਾਵਾਂ ਨਾਲ ਯਾ ਜਾਏਗਾ। ਤੂੰ ਇਸ ਨੂੰ ਛੱਡ, ਮਾਲਕ ਨਾਲ ਜੁੜ। ਦੂਜਾ ਭਾਵ ਹੀ ਛੱਡ ਦੇ, ਦੂਜਾ ਭਾਵ ਨਾ ਦੇ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਇਹਨੇ ਤਾਂ ਰੱਬ ਦੇ ਚਰਨ ਭੁਲਾ ਦਿੱਤੇ ਨੇ, ਇਹਨੂੰ ਛੱਡ। ਦੁਰਮਤ ਮਿਟਾ ਦਿੱਤੀ, ਦੂਜਾ ਭਾਵ ਮਿਟਾ ਦਿੱਤਾ, ਮਨ ਭੂਤ ਵਸ ਵਿੱਚ ਕਰ ਦਿੱਤਾ, ਪੰਜੇ ਦੂਤ ਵਸ ਵਿੱਚ ਆ ਗਏ। ਇੱਕ ਪੰਕਤੀ ਸੁਣ ਲਓ, ਕਿਸੇ ਨੂੰ ਕੋਈ ਸ਼ੱਕ ਨਾ ਰਹਿ ਜਾਏ। ਆਏ ਪ੍ਰਭ ਅੰਚਲ ਲਾਗ, ਗੁਰੂ ਦਾ ਪੱਲਾ ਫੜ ਕੇ ਰੱਬ ਕੋਲ ਆ ਗਏ। ਮੇਰਾ ਨਿਆਂ ਕਰਿਓ ਮਹਾਰਾਜ, ਕਰੋ ਤਪਾਵਸ ਪ੍ਰਭ ਸਰਬਾਗ, ਸਰਬਗ ਪ੍ਰਭੂ ਮੇਰਾ ਫੈਸਲਾ ਕਰੋ, ਇਹਨਾਂ ਦੁਸ਼ਟਾਂ ਨੇ ਦੂਤਾਂ ਮੈਨੂੰ ਬੜਾ ਦੁਖੀ ਕੀਤਾ। ਕਹਿਣ ਲੱਗੇ ਤੂੰ ਆਇਆ ਗੁਰੂ ਦਾ ਪੱਲਾ ਫੜ ਕੇ ਲੈ ਨਿਆਂ ਕਰਨੇ ਆ। ਪ੍ਰਭ ਹੱਸ ਬੋਲੇ, ਅਕਾਲ ਪੁਰਖ ਹੱਸ ਕੇ ਬੋਲੇ, ਕੀ ਇਹ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ, ਸਾਰੇ ਦੂਤ ਮੇਰੀ ਸੇਵਾ 'ਚ ਲਾ ਦਿੱਤੇ। ਯਾਦ ਰੱਖਣਾ, ਦੁਸ਼ਮਣ ਕਾਬੂ 'ਚ ਹੋਵੇ ਨਾ, ਵਸ ਵਿੱਚ ਹੋਵੇ, ਸੇਵਾਦਾਰ ਹੁੰਦਾ। ਸੇਵਾਦਾਰ ਵੀ ਬੇਕਾਬੂ ਹੋ ਜਾਏ ਤਾਂ ਦੁਸ਼ਮਣ ਬਣ ਜਾਂਦਾ। ਜਿਸ ਦਿਨ ਸੇਵਾਦਾਰ ਵੀ ਬੇਕਾਬੂ, ਹੁਣ ਪਾਣੀ ਸੇਵਾਦਾਰ ਹੈ ਤੁਹਾਡਾ, ਬੇਕਾਬੂ ਹੋ ਗਿਆ, ਹੜ ਆ ਗਿਆ, ਦੁਸ਼ਮਣ ਹੈ। ਅੱਗ ਸੇਵਾਦਾਰ ਹੈ, ਬੇਕਾਬੂ ਹੋ ਗਈ, ਦੁਸ਼ਮਣ ਹੈ। ਸ਼ਕਤੀ ਜਦੋਂ ਬੇਕਾਬੂ ਹੋ ਜਾਏ ਦੁਸ਼ਮਣ ਹੈ, ਕਾਬੂ ਵਿੱਚ ਆ ਜਾਏ ਮਿੱਤਰ ਹੈ। ਮਨ ਮਿੱਤਰ ਹੈ ਜਿਨ੍ਹਾਂ ਦੇ ਕਾਬੂ ਵਿੱਚ ਹੈ, ਇਹ ਦੂਤ ਮਿੱਤਰ ਨੇ, ਸੇਵਾਦਾਰ ਨੇ ਜਿਨ੍ਹਾਂ ਦੇ ਕਾਬੂ ਵਿੱਚ ਨੇ। ਕਹਿੰਦੇ ਨੇ ਦੁਰਮਤ ਮਿਟਾ ਦਿੱਤੀ, ਦੂਜਾ ਪੜਾਓ ਮਿਟਾ ਦਿੱਤਾ, ਇੱਕ ਦਾ ਭਾਉ, ਇੱਕ ਦਾ ਪ੍ਰੇਮ ਉਹ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ। ਹਾਂਜੀ,
ਸ਼ਬਦ ਸੁਰ ਤੁਲੇ ਚੱਲਣਾ, ਜਮ ਜੁਗਾਤੀ ਨੇੜ ਨਾ ਆਇਆ।
ਸ਼ਬਦ ਸੁਰਤ ਦਾ ਮੇਲ ਕਰਵਾ ਦਿੱਤਾ, ਗੁਰੂ ਦਾ ਸ਼ਬਦ ਸਿੱਖ ਦੀ ਸੁਰਤ ਇੱਕ ਹੋ ਗਏ, ਲਿਵ ਲੱਗ ਗਈ। ਹੁਣ ਜਮ ਮਸੂਲੀਆ ਨੇੜੇ ਨਹੀਂ ਆਇਆ। ਹੁਣ ਜਿੱਥੇ ਜਿੱਥੇ ਮਸੂਲ ਵਾਲੇ ਬੈਠੇ ਨੇ, ਤੁਸੀਂ ਗਏ, ਕਹਿੰਦੇ ਨੇ ਵਿਖਾਓ ਜੀ ਗੱਡੀ ਕੀ ਹੈ ਵਿੱਚ, ਜੇ ਨਹੀਂ ਨਾ ਕੁਛ ਤਾਂ ਕਹਿੰਦੇ ਨੇ ਕੋਈ ਨਹੀਂ ਜਾਓ, ਹੱਥ ਮਾਰਦੇ ਨੇ, ਕਹਿੰਦੇ ਨੇ ਜਾਓ, ਤੁਹਾਡੇ ਕੋਲ ਟੈਕਸ ਵਾਲੀ ਚੀਜ਼ ਹੀ ਕੋਈ ਨਹੀਂ। ਟੈਕਸ ਅਸਲ ਵਿੱਚ ਉਹਨਾਂ ਨੂੰ ਹੀ ਅੱਗੇ ਲੱਗਣਾ ਜਿਨ੍ਹਾਂ ਦੇ ਕੋਲ ਦੋ ਨੰਬਰ ਦਾ ਮਾਲ ਲੱਦਿਆ, ਜਿਨ੍ਹਾਂ ਨੇ ਝੂਠ ਬੋਲਿਆ, ਇਹ ਝੂਠ ਨੂੰ ਜਗਾਤੀਆਂ ਫੜ ਲੈਣ, ਜਿਨ੍ਹਾਂ ਨੇ ਨਿੰਦਾ ਕੀਤੀ ਹੈ, ਜਿਨ੍ਹਾਂ ਪਾਪ ਕੀਤਾ, ਜਿਨ੍ਹਾਂ ਰੱਬ ਭੁਲਾਇਆ, ਝੂਠ ਦਾ ਮਾਲ ਜਿਹੜੇ ਲੈ ਕੇ ਤੁਰੇ ਉਹ ਤਾਂ ਫੜੇ ਗਏ, ਪਰ ਜਿਹੜੇ ਬਿਲਕੁਲ ਸਾਫ ਨੇ, ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ, ਉਹ ਕਹਿੰਦੇ ਨੇ ਇਹਨੂੰ ਟੈਕਸ ਨਹੀਂ ਲੱਗਦਾ। ਹੁਣ ਹੈ ਵੀ ਠੀਕ ਹੈ, ਤੁਸੀਂ ਬਾਦਸ਼ਾਹ ਦਾ ਮਾਲ ਲੈ ਕੇ ਜਾ ਰਹੇ ਹੋ, ਕੌਣ ਤੁਹਾਨੂੰ ਟੈਕਸ ਲਾਏਗਾ? ਉਹ ਕਹਿੰਦੇ ਨੇ ਬਾਦਸ਼ਾਹ, ਇਹ ਤਾਂ ਸ਼ਾਹੀ ਮਾਲ ਹੈ, ਇਹਨੂੰ ਕੋਈ ਟੈਕਸ ਨਹੀਂ ਲੈ ਜਾਓ, ਅਤੇ ਸ਼ਾਹੀ ਮਾਲ ਹੈ ਪਰਮਾਤਮਾ ਦਾ ਨਾਮ, ਜਮ ਜਗਾਤੀ ਇਸ ਦੇ ਨੇੜ ਨਹੀਂ ਆ ਸਕਦਾ। ਇੱਕ ਸਾਖੀ ਵੱਲ ਧਿਆਨ ਦੇ ਲਓ, ਸਤਿਗੁਰੂ ਅਮਰਦਾਸ ਜੀ ਜਦੋਂ ਲੋਕਾਂ ਨੂੰ ਸਮਝਾਉਣ ਹਿੱਤ ਗਏ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਉਸ ਵੇਲੇ ਕੁਛ ਐਸੇ ਸਨ, ਵੈਸੇ ਹਿੰਦੁਸਤਾਨ ਦੇ ਵਿੱਚ ਇਹ ਬਿਮਾਰੀ ਰਹੀ ਹੈ, ਵੀ ਦਮੜੀ ਦਮੜੀ ਲਈ ਧਾਰਮਿਕ ਸਥਾਨਾਂ ਦੇ ਵਿੱਚ ਝੂਠ ਬੋਲ ਹੀ ਜਾਣ। ਮੈਨੂੰ ਤਾਂ ਕਈ ਵਾਰੀ ਧਿਆਨ ਆਉਂਦਾ, ਕਹਿੰਦੇ ਜੀ ਰਿਸ਼ੀ ਮੁਨੀ ਬੜੇ ਹੋਏ, ਇਹ ਇਸੇ ਲਈ ਹੋਏ ਨੇ, ਡਾਕਟਰ ਉਸ ਗਲੀ 'ਚ ਜ਼ਿਆਦਾ ਹੁੰਦੇ ਨੇ ਜਿੱਥੇ ਬਿਮਾਰ ਜ਼ਿਆਦਾ ਹੋਣ। ਸ਼ਾਇਦ ਇਸੇ ਲਈ ਕਿ ਪਾਪ ਅਪਰਾਧ ਇੱਥੇ ਹੀ ਜ਼ਿਆਦਾ ਸਨ, ਤਾਂ ਹੀ ਰਿਸ਼ੀਆਂ ਮੁਨੀਆਂ ਨੂੰ ਜ਼ਿਆਦਾ ਆਉਣਾ ਪਿਆ। ਉਹਨਾਂ ਕੀ ਕੀਤਾ, ਜਦੋਂ ਵੇਖਿਆ ਨਾ ਕਿ ਸਤਿਗੁਰੂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਟੈਕਸ ਮੁਆਫ, ਤੀਰਥਾਂ 'ਤੇ ਟੈਕਸ ਨਹੀਂ, ਠੀਕ ਟੈਕਸ ਸੀ, ਪਰ ਉਹਨਾਂ ਕਿਹਾ ਸੀ ਹਿੰਦੂ ਨਹੀਂ ਅਸੀਂ ਤਾਂ ਸਿੱਖ ਹਾਂ ਅਤੇ ਆਏ ਹਾਂ ਵੇਖਣ ਵਾਸਤੇ, ਉਹਨਾਂ ਕਿਹਾ ਇਹਨਾਂ ਨੂੰ ਟੈਕਸ ਨਹੀਂ। ਹੁਣ ਸਾਰੇ ਕਹਿ ਦਿੱਤਾ ਅਸੀਂ ਵੀ ਸਿੱਖ ਹਾਂ, ਟੈਕਸ 'ਤੇ ਉਹਨਾਂ ਦਾ ਮੁਆਫ ਹੋ ਗਿਆ। ਅਤੇ ਗੁਰੂ ਰਾਮਦਾਸ ਇੱਕ ਬਚਨ ਉਹਨਾਂ ਨੂੰ ਕਹਿੰਦੇ ਨੇ ਸੁਣੋ, ਬੋਲਿਆ ਤਾਂ ਹੈ ਤੁਸੀਂ ਝੂਠ, ਪਰ ਇਹ ਸੱਚ ਜੇ ਤੁਸੀਂ ਸੱਚਮੁੱਚ ਗੁਰੂ ਦੇ ਬਣ ਜਾਓ ਤੁਹਾਨੂੰ ਅੱਗੇ ਵੀ ਜਮ ਜਗਾਤੀ ਟੈਕਸ ਨਹੀਂ ਲਾਵੇਗਾ, ਇੱਥੇ ਵੀ ਮੁਆਫ ਹੋ ਗਿਆ ਅੱਗੇ ਵੀ ਮੁਆਫ ਹੋਏਗਾ। ਗੁਰਬਚਨ ਮਾਰਗ ਜੇ ਪੰਥ ਚਾਲੇ ਤਿੰਨ ਜਮ ਜਾਗਾਤੀ ਨੇੜ ਨਾ ਆਇਆ। ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿਹੜੇ ਗੁਰੂ ਦੇ ਬਚਨ 'ਤੇ ਚੱਲਦੇ ਨੇ, ਮਾਰਗ 'ਤੇ ਚੱਲਦੇ ਨੇ, ਕਿਉਂਕਿ ਟੈਕਸ ਦੇਣ ਵਾਲਾ ਮਾਲ ਹੀ ਉਹਨਾਂ ਦੇ ਕੋਲ ਕੋਈ ਨਹੀਂ। ਖੌਫ ਨਾ ਖਤਾ ਨਾ ਤਰਸ ਜਵਾ, ਕੋਈ ਡਰ ਹੀ ਨਹੀਂ, ਕੋਈ ਮਾਲ ਹੀ ਐਸਾ ਨਹੀਂ ਉਹਨਾਂ ਦੇ ਕੋਲ, ਤਾਂ ਨਾਮ ਹੈ ਅੰਮ੍ਰਿਤ, ਉਸ ਨੂੰ ਕੋਈ ਮਸੂਲੀਆ ਜਮ ਟੈਕਸ ਨਹੀਂ ਲਾ ਸਕਦਾ। ਹਾਂਜੀ,
ਬੇਮੁਖ ਬਾਰਾਂ ਬਾਟ ਕਰ ਸਾਧ ਸੰਗਤ ਸੱਚ ਖੰਡ ਵਸਾਇਆ।
ਕਿੰਨੀ ਮਹਾਨ ਸਾਧਨਾ ਹੋਵੇ ਜਿਹੜਾ ਬੇਮੁਖ ਹੋ ਗਿਆ ਨਾ, ਉਹ ਭਟਕ ਜਾਏਗਾ। ਹੁਣ ਯੋਗੀਆਂ ਦੀ ਕਠਿਨ ਸਾਧਨਾ ਸੁਣੋ ਨਾ ਤਾਂ ਬੰਦੇ ਦਾ ਮਨ ਕੰਮ ਜਾਂਦਾ, ਇੰਨੀ ਕਠਿਨ ਸਾਧਨਾ, ਲੇਕਿਨ ਫਿਰ ਕੇ ਬਾਰਾਂ ਬਣ ਗਏ। ਯੋਗ ਦਾ ਤਾਂ ਅਰਥ ਹੀ ਹੈ ਜੁੜਨਾ, ਇੰਨੀ ਸਾਧਨਾ ਕੀਤੀ, ਘਰ ਬਾਰ ਛੱਡਿਆ, ਬਾਰਾਂ ਫਿਰਕੇ ਕਾਹਦੇ ਵਾਸਤੇ? ਗੁਰੂ ਸਾਹਿਬ ਨੂੰ ਕਹਿਣ ਲੱਗੇ ਆਈ ਪੰਥ ਪ੍ਰਧਾਨ, ਤੁਹਾਨੂੰ ਮਿਲਾ ਲੈਂਦੇ ਹਾਂ, ਆ ਜਾਓ। ਕਹਿਣ ਲੱਗੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਤੁਸੀਂ ਪਹਿਲੇ ਆਪ ਹੀ ਫਰਕ ਪਾ ਕੇ ਬੈਠੇ ਹੋ, ਮੈਨੂੰ ਕੀ ਮਿਲਾਓਗੇ? ਇੱਕ ਤੋਂ ਤੁਸੀਂ ਬਾਰਾਂ ਬਣ ਗਏ। ਕਹਿੰਦੇ ਨੇ ਮਨਮੁੱਖ ਕੋਈ ਵੀ ਹੋਵੇ, ਮਨਮੁੱਖਾਂ ਦਾ ਰਲ ਕੇ ਤੁਰਨਾ ਬੜਾ ਮੁਸ਼ਕਲ ਹੈ। ਸਿਧਾਂਤ ਕਿੰਨੇ ਚੰਗੇ ਲੈ ਕੇ ਤੁਰੇ ਫਿਰਨ, ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਤਾਂ ਬਾਰਾਂ ਰਸਤਿਆਂ 'ਤੇ ਭਟਕਣ ਵਾਲੇ ਨੇ, ਪਰ ਗੁਰਮੁਖ ਗਾਡੀ ਰਾਹ 'ਤੇ ਚੱਲਦਾ ਹੈ, ਸਿੱਧੇ ਮਾਰਗ 'ਤੇ ਚੱਲਦਾ ਹੈ, ਗੁਰੂ ਦੇ ਰਸਤੇ 'ਤੇ ਚੱਲਦਾ ਹੈ। ਹਾਂਜੀ,
ਭਾਉ ਭਗਤ ਭਾਉ ਮੰਤਰ ਦੇ ਨਾਮ ਦਾਨ ਇਸ਼ਨਾਨ ਦ੍ਰਿੜਾਇਆ।
ਗੁਰੂ ਨੇ ਭਾਉ ਦੇ ਦਿੱਤਾ, ਭਾਉ ਦੇ ਦਿੱਤਾ, ਮੰਤਰ ਦੇ ਦਿੱਤਾ, ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾ ਦਿੱਤਾ। ਨਾਮ ਪਰਮਾਤਮਾ ਦਾ ਦਾਨ ਦਾ ਅਰਥ ਹੈ ਹੱਥੋਂ ਦੇਣ ਵਾਲੀ ਵਿਰਤੀ ਦੇ ਦਿੱਤੀ ਕਿ ਲੈ ਪਰਉਪਕਾਰ ਕਰ ਹੱਥੋਂ ਦੇ। ਇਸ਼ਨਾਨ ਹੈ ਇੱਕ ਪਵਿੱਤਰਤਾ, ਪਵਿੱਤਰਤਾ ਦੇ ਦਿੱਤੀ, ਮਨ ਦੀ ਪਵਿੱਤਰਤਾ, ਤਨ ਦੀ ਪਵਿੱਤਰਤਾ, ਦੇਣ ਦਾ ਸੁਭਾਵ, ਔਰ ਉਪਦੇਸ਼ ਦੇ ਦਿੱਤਾ, ਮੰਤਰ ਦੇ ਦਿੱਤਾ, ਭਾਉ ਦੇ ਦਿੱਤਾ ਕਿ ਰੱਬ ਦੇ ਭੈ ਵਿੱਚ ਰਹਿ, ਭੈ ਵਿੱਚ ਰਹਿ, ਇੱਥੋਂ ਪ੍ਰੇਮ ਪੈਦਾ ਹੋਵੇਗਾ। ਇੱਕ ਪੰਕਤੀ, ਸੱਚ ਹੈ ਕਿ ਕੁਛ ਪੰਕਤੀਆਂ ਐਸੀਆਂ ਨੇ ਇੱਕ ਨੂੰ ਹੀ ਬੰਦਾ ਜੀ ਲਵੇ, ਮੈਂ ਨਹੀਂ ਕਹਿੰਦਾ ਪੜ੍ਹ ਹੀ ਲਵੇ, ਉਹਨੂੰ ਜੀ ਲਵੇ, ਉਹ ਬਹੁਤ ਬਣ ਕੇ ਪਰਮਾਤਮਾ ਤੱਕ ਪਹੁੰਚਾ ਦੇਵੇਗੀ। ਲਓ ਇੱਕ ਪੰਕਤੀ ਹੈ, ਜਿੱਥੇ ਵੀ ਬੰਦਾ ਬੈਠੇ ਰੱਬ ਦੇ ਭੈ ਵਿੱਚ ਬੈਠੇ, ਵੀ ਪਰਮਾਤਮਾ ਨਾਲ ਹੈ, ਜਿੱਥੇ ਵੀ ਜੋ ਕੰਮ ਕਰੇ ਰੱਬ ਦੇ ਭੈ ਵਿੱਚ ਕਰੇ, ਜਿਹੜਾ ਕੰਮ ਕਰੇ ਰੱਬ ਦੇ ਭੈ ਵਿੱਚ। ਸੰਸਾਰ 'ਚ ਸੁੱਖ ਵਡਿਆਈਆਂ ਹੋਣਗੀਆਂ, ਦਰਗਾਹ 'ਚ ਮੂੰਹ ਉਜਲਾ ਹੋਵੇਗਾ। ਪੰਕਤੀ ਹੈ, ਭੈ ਵਿੱਚ ਬੈਸੇ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ, ਦਰਗਾਹ ਮੁੱਖ ਦੁਆਰ। ਬਸ ਭੈ ਭੈ ਬਿਨ ਲਾਗ ਨਾ ਲੱਗਈ, ਮਾਂ ਨਾ ਮਨ ਨਿਰਮਲ ਹੋ। ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ, ਜਿਨ੍ਹਾਂ ਦੇ ਮਨ 'ਚ ਪਾਓ ਹੈ ਉਹਨਾਂ ਦੇ ਮਨ 'ਚ ਹੀ ਪਾਓ ਹੈ। ਹਾਂਜੀ,
ਜੋ ਜਾਲ ਅੰਦਰ ਕਮਲ ਹੈ ਮਾਇਆ ਵਿੱਚ ਉਦਾਸ ਰਹਾਇਆ।
ਜਿਵੇਂ ਜਲ ਵਿੱਚ ਕਮਲ ਹੁੰਦਾ, ਸਿੱਖ ਨੂੰ ਇਹ ਜੁਗਤੀ ਮਿਲ ਗਈ, ਰਹਿੰਦਾ ਮਾਇਆ ਵਿੱਚ ਹੈ, ਹੱਥਾਂ ਨਾਲ ਬੇਸ਼ੱਕ ਨੋਟ ਗਿਣੀ ਜਾਏ ਪਰ ਮਨ ਵਿੱਚ ਪਰਮਾਤਮਾ ਦੀ ਯਾਦ ਚੱਲ ਰਹੀ। ਬੈਠਾ ਬਾਜ਼ਾਰ ਵਿੱਚ ਹੈ ਪਰ ਮਨ ਗੁਰਦੁਆਰੇ, ਬੈਠਾ ਧੰਦੇ ਵਿੱਚ ਹੈ, ਸਵੇਰੇ ਆਪਣੇ ਸਰਵਣ ਕੀਤਾ ਸੀ, ਵਾਹੁੰਦਾ ਹਾਲ ਹੈ ਪਰ ਨਾਮ ਬੀਜ ਵੀ ਬੀਜਦਾ। ਧੰਦਾ ਕਰਦਾ ਹੋਇਆ ਧਰਮ ਦੀ ਪ੍ਰੇਰਨਾ ਲੈ ਰਹੇ ਆ। ਜਲ ਵਿੱਚ ਜਿਵੇਂ ਕਮਲ ਨਿਰਾਲਾ ਵਿੱਚ ਰਹਿੰਦਾ ਹੋਇਆ ਉਹਨੂੰ ਨਿਰਾਲਾ ਰਹਿਣਾ ਆ ਗਿਆ, ਉਹ ਫਸਿਆ ਨਹੀਂ, ਮੁਕਤਾ। ਜਦੋਂ ਚਾਹੁੰਦਾ ਉਡਾਰੀ ਮਾਰ ਜਾਂਦਾ, ਕਹਿੰਦਾ ਮਨ ਨਿਕਸਰੇ ਪੰਖੇ ਸਿਮਰ ਹਰ ਪਾਂਖ, ਹਰੀ ਰੂਪੀ ਖੰਭਾਂ ਨੂੰ ਯਾਦ ਕਰ, ਮਾਰ ਉਡਾਰੀ ਚੱਲ ਉਸ ਮਾਲਕ ਦੇ ਦੇਸ਼। ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ, ਉਦਾਸ ਹੈ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਏ ਨੈਸਾਨੇ, ਸੁਰਤ ਸ਼ਬਦ ਭਵ ਸਾਗਰ ਤਰਿਆ, ਨਾਨਕ ਨਾਮ ਵਖਾਣੇ ਹਨ।
ਆਪ ਗਵਾਏ ਨਾ ਆਪ ਗੁਣਾਇਆ,
ਉਹਨਾਂ ਨੇ ਆਪਣਾ ਆਪਾ ਗਵਾ ਕੇ ਵੀ ਨਾ, ਮਿਟਾ ਕੇ ਹਉਮੈ ਮਿਟਾ ਕੇ, ਵਿਚਾਰ ਇੱਥੋਂ ਹੀ ਸ਼ੁਰੂ ਕੀਤੀ ਸੀ, ਰੱਤੀ ਰੱਤੀ ਕਰਕੇ ਤਨ ਮੁਕਾ ਲਿਆ ਅਤੇ ਕੀ ਮੁਕਾਇਆ ਜੇ ਹਉਮੈ ਨਾ ਮੁੱਕੀ। ਮਨ 'ਚ ਧਿਆਨ ਆ ਗਿਆ, ਮੈਂ ਇੰਨਾ ਕੀਤਾ, ਮੈਂ ਤਨ ਕੱਟ ਦਿੱਤਾ। ਸਵਾਲ ਤਨ ਕੱਟਣ ਦਾ ਨਹੀਂ, ਸਵਾਲ ਤਾਂ ਹਉਮੈ ਮੁਕਾਉਣ ਦਾ ਸੀ, ਹਉਮੈ ਕਿਵੇਂ ਮੁੱਕੇ ਜਿਨ੍ਹਾਂ ਦੀ ਮੁੱਕਦੀ ਹੈ ਤਨ ਨਹੀਂ। ਇੱਕ ਬੇਨਤੀ ਨਾਲ ਸਮਾਪਤੀ। ਸਾਧੂ ਜਾ ਰਿਹਾ ਸੀ ਕਾਲੇ ਕੱਪੜੇ ਪਾ ਕੇ, ਕਾਲੇ ਭਗਵੇ ਅਸਲ ਚਿੰਝ ਸਨ, ਕਰਨੇ ਸੀ, ਕੱਪੜਿਆਂ ਨਾਲ ਹੀ ਨਹੀਂ ਸਾਨੂੰ ਬੰਦੇ ਜੁੜੇ, ਦਿਨ ਰਾਤ ਸਿਮਰਨ ਵਿੱਚ ਰਹਿਣਾ, ਕੁਛ ਐਸਾ ਪਾ ਛੱਡੋ ਮੈਲਾ ਘੱਟ ਹੋਵੇ, ਜ਼ਰੂਰਤਾਂ ਘਟਾਉਣ ਦੀ ਗੱਲ ਸੀ। ਮਗਰੋਂ ਆ ਕੇ ਉਹ ਪਹਿਰਾਵਾ ਲਿਬਾਸ ਇੱਕ ਭੇਖ ਬਣ ਗਿਆ। ਕਾਲੇ ਪਾ ਕੇ ਜਾ ਰਿਹਾ ਸੀ ਅਤੇ ਕਿਸੇ ਪੁੱਛਿਆ, ਕਹਿਣ ਲੱਗਾ ਬਾਬਾ ਇਹ ਮਾਤਮੀ ਲਿਬਾਸ ਹੈ, ਮੁਸਲਮਾਨ ਕਾਲੇ ਪਾਉਂਦੇ ਨੇ, ਕੋਈ ਮਰ ਜਾਏ ਕਿਸੇ ਦੇ ਫਿਊਨਲ 'ਤੇ, ਕਿਸੇ ਦੇ ਜਨਾਜ਼ੇ 'ਤੇ ਜਾਣਾ ਹੋਵੇ ਤਾਂ ਤੇਰਾ ਕੌਣ ਮਰ ਗਏ ਆ, ਤੂੰ ਇਹ ਕਾਲੇ ਕਿਉਂ ਪਾਏ ਨੇ। ਹੱਸ ਪਿਆ, ਕਹਿਣ ਲੱਗਾ ਇੱਕ ਨਹੀਂ ਪੰਜ ਮਰ ਗਏ, ਪੰਜ ਮਰੇ ਨੇ ਕਾਮ ਕਾਦਕ। ਉਹ ਵੀ ਬੰਦਾ ਵੇਖਣਾ ਚਾਹੁੰਦਾ ਸੀ ਕਿ ਮਰੇ ਨੇ ਕਿ ਨਹੀਂ। ਕਹਿਣ ਲੱਗਾ ਆ ਜਾਓ ਪ੍ਰਸ਼ਾਦਾ ਛਕੋ ਕੇ। ਕਹਿਣ ਲੱਗਾ ਛਕ ਲਵਾਂਗੇ। ਕਹਿਣ ਲੱਗਾ ਇੱਕ ਗੱਲ ਤੈਨੂੰ ਦੱਸਾਂ, ਮੈਂ ਕਹਿ ਬੈਠਾ ਵੈਸੇ ਤੇਰੇ ਵਰਗੇ ਵਿਹਲੜਾਂ ਨੂੰ ਕੌਣ ਖਵਾਏ, ਕੰਮ ਕਰਿਆ ਕਰ, ਇਸ ਤਰ੍ਹਾਂ ਨਹੀਂ ਖਾਈਦਾ, ਜਾ ਚਲਾ ਜਾ। 70 ਵਾਰੀ ਸੱਦਿਆ ਅਤੇ 70 ਵਾਰੀ ਉਹਨੂੰ ਮੋੜਿਆ, ਉਹ ਫਿਰ ਆ ਗਿਆ। ਜਦੋਂ ਆਇਆ ਫਿਰ ਹੁਣ ਚਰਨ ਫੜ ਲਏ, ਕਹਿਣ ਲੱਗਾ ਵਾਕਿਆ ਪੰਜ ਤੇਰੇ ਮਰ ਗਏ ਨੇ, ਕਿਉਂਕਿ ਮੈਂ ਇੰਨੀ ਤੇਰੇ ਨਾਲ ਕੀਤੀ ਔਰ ਤੇਰੇ ਮਨ 'ਤੇ ਜ਼ਰਾ ਅਸਰ ਨਹੀਂ, ਤੈਨੂੰ ਗੁੱਸਾ ਨਹੀਂ। ਕਹਿਣ ਲੱਗਾ ਜ਼ਿਆਦਾ ਨਾ ਫੁਸਲਾ, ਹੰਕਾਰ ਲਈ ਵਾਪਸੀ ਰਸਤਾ ਨਾ ਬਣਾ, ਇਹ ਮੈਂ ਵੱਡਾ ਕੰਮ ਨਹੀਂ ਕੀਤਾ, ਜੋ ਮੈਂ ਕੀਤਾ ਇਹ ਤਾਂ ਕੁੱਤਾ ਵੀ ਕਰ ਦਿੰਦਾ, 100 ਵਾਰੀ ਫਟਕਾਰੋ ਪੁਚਕਾਰੋ ਫਿਰ ਆ ਜਾਂਦਾ, ਇਹ ਤਾਂ ਕੁੱਤੇ ਜਿੰਨਾ ਕੰਮ ਕੀਤਾ, ਕੁਛ ਵੀ ਨਹੀਂ, ਫਕੀਰੀ ਤਾਂ ਬੜੀ ਦੂਰ ਹੈ। ਉਹ ਤਾਂ ਗੱਲ ਬਹੁਤ ਅੱਗੇ ਦੀ ਹੈ, ਤੁਹਾਨੂੰ ਮੈਂ ਬੇਨਤੀ ਕਰਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਆਪਣਾ ਆਪਾ ਗਵਾ ਲਿਆ, ਹਉਮੈ ਮੁੱਕ ਗਈ, ਪਰ ਉਹ ਕਦੀ ਨਹੀਂ ਕਹਿੰਦੇ ਮੇਰੀ ਹਉਮੈ ਮੁੱਕ ਗਈ। ਪਤਾ ਇੱਕ ਗੱਲ ਹੀ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅੱਜ ਹੋ ਸੋ ਨਾ ਉਹ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਉਦੋਂ ਹੀ ਜਾਣੀਏ ਜਦੋਂ ਰੱਬ ਪ੍ਰਵਾਨ ਕਰ ਲਵੇ, ਉਸ ਦੇ ਵਿੱਚ ਲੀਨ ਹੋ ਜਾਈਏ, ਵਾਹਿਗੁਰੂ ਬਖਸ਼ਿਸ਼ ਕਰੇ। ਇਹ ਗੁਰਮੁਖ ਗਾਡੀ ਰਾਹ, ਹਉਮੈ ਮੁਕਾਉਣ ਦਾ ਰਸਤਾ, ਸ਼ਰਨ ਵਿੱਚ ਆਉਣ ਦਾ ਮਾਰਗ, ਮਨ ਤਨ ਅਰਪਣ ਕਰਨ ਦਾ ਮਾਰਗ, ਗੁਰਮੁਖ ਬਣਨ ਦੀ ਯੁਗਤੀ ਸਾਨੂੰ ਸਭ ਨੂੰ ਬਖਸ਼ੇ। ਜਿਉਂਦਿਆਂ ਜਿਉਂਦਿਆਂ ਗੁਰਮੁਖ ਬਣ ਸਕੀਏ, ਤਾਂ ਕਿ ਗੁਰੂ ਦੀ ਗੋਦ ਵਿੱਚ ਬੈਠ ਜਾਈਏ, ਮੌਤ ਦੇ ਹੱਥ ਵਿੱਚ ਨਾ ਆਈਏ, ਗੁਰੂ ਦੀ ਗੋਦ ਨਸੀਬ ਹੋਵੇ। ਫੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।